And now, news takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਟਸਐਪ ਤੇ ਤੁਹਾਡੇ ਬਹੁਤ ਸਾਰੇ ਸੁਨੇਹੇ ਨੇ ਜੀ, ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਇੱਕ ਮੈਸੇਜ ਆਇਆ ਵਟਸਐਪ ਤੇ, ਮੈਂ ਨਾਮ ਨਹੀਂ ਸਾਂਝਾ ਕਰਾਂਗਾ ਇਹਨਾਂ ਦਾ, ਜਸਟ ਟੂ ਮੇਨਟੇਨ ਦੇਅਰ ਪ੍ਰਾਈਵੇਸੀ, ਪਰ ਇਹ ਦੱਸ ਰਹੇ ਨੇ, ਚਲੋ ਇਹਨਾਂ ਨੇ ਤਾਂ ਗੱਲ ਇੱਥੋਂ ਸ਼ੁਰੂ ਕੀਤੀ ਸੀ। ਇਹਨਾਂ ਨੇ ਆਖਿਆ ਕਿ ਕਹਿੰਦੇ ਪਿਛਲੇ ਮਹੀਨੇ ਅਸੀਂ ਸਰੀ ਤੋਂ ਪਰਮਾਨੈਂਟਲੀ ਟੈਕਸਿਸ ਮੂਵ ਹੋ ਗਏ ਹਾਂ, ਪਰ ਕਹਿੰਦੇ ਕਨੈਕਟ ਐਫ ਐਮ ਦੇ ਨਾਲ ਆਪਣੇ ਦਿਨ ਨੂੰ ਸ਼ੁਰੂ ਕਰਨ ਦੀ ਜਿਹੜੀ ਇੱਕ ਹੈਬਿਟ ਆ, ਕਹਿੰਦੇ ਉਹ ਅਸੀਂ ਇੱਥੇ ਵੀ ਬਰਕਰਾਰ ਰੱਖੀ ਹੋਈ ਆ। ਕਹਿੰਦੇ ਸਰੀ ਦੇ ਮਾੜੇ ਮੌਸਮ ਦੀ ਇਸ ਵੇਲੇ ਗੱਲ ਹੋ ਰਹੀ ਹੈ, ਪਰ ਟੈਕਸਿਸ ਦੇ ਵਿੱਚ ਮੌਸਮ ਬੜਾ ਵਧੀਆ ਹੈ। ਸੋ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਆਪਣੀ ਲਾਈਫ ਦੇ ਵਿੱਚ ਇੱਕ ਬੜਾ, ਕਿਤੇ ਵੀ ਦੇਖੋ ਮੂਵ ਹੋਣਾ ਇਹ ਬਹੁਤ ਵੱਡਾ ਫੈਸਲਾ ਹੋਇਆ ਕਰਦਾ, ਤੁਹਾਨੂੰ ਇੱਕ ਥਾਂ ਤੋਂ ਅਪਰੂਟ ਹੋ ਕੇ ਦੂਜੀ ਥਾਂ 'ਤੇ ਜਾਣਾ, ਉਹਨਾਂ ਨਵੀਆਂ ਸਰਾਊਂਡਿੰਗਸ ਦੇ ਵਿੱਚ ਰਿਚਮਿਚ ਹੋਣਾ। ਆਪਾਂ ਸਾਰੇ ਜਾਣਦੇ ਹਾਂ ਐਜ਼ ਇਮੀਗ੍ਰੈਂਟਸ, ਆਪਾਂ ਜਦੋਂ ਇੱਥੇ ਸਾਰੇ ਜਾਣੇ ਆਏ ਹਾਂ, ਅਤੇ ਉਹ ਜਿਹੜੇ ਸ਼ੁਰੂਆਤੀ ਸਮਾਂ ਹੋਇਆ ਕਰਦਾ, ਥੋੜ੍ਹਾ ਮੁਸ਼ਕਲ ਤਾਂ ਹੁੰਦਾ, ਜਿਹੜੀ ਫੈਮਿਲੀਅਰਿਟੀ ਹੈ, ਫੈਮਿਲੀਅਰਿਟੀ ਨੂੰ ਛੱਡ ਕੇ ਨਵੀਂ ਥਾਂ 'ਤੇ ਜਾਣਾ, ਇਟ ਟੇਕਸ ਅ ਲੋਟ ਆਫ ਕਰੇਜ, ਇਟ ਟੇਕਸ ਅ ਲੋਟ ਆਫ ਪ੍ਰੈਪਰੇਸ਼ਨ, ਅਤੇ ਉਹਦੇ ਵਿੱਚ ਐਕਸਾਈਟਮੈਂਟ ਵੀ ਹੁੰਦੀ ਆ, ਚੈਲੇਂਜਸ ਵੀ ਹੁੰਦੇ ਨੇ। ਸੋ ਜਿਹੜੇ ਸਾਡੇ ਲਿਸਨਰ ਨੇ, ਉਹਨਾਂ ਦੇ ਪਰਿਵਾਰ ਨੂੰ ਬਹੁਤ ਬਹੁਤ ਸ਼ੁਭੇਚਾਵਾਂ, ਆਲ ਦ ਬੈਸਟ। ਅਤੇ ਨਾਲ ਹੀ ਉਹਨਾਂ ਨੇ ਜਿਹੜੀ ਗੱਲ ਲਿਖੀ ਉਸ ਤੋਂ ਅੱਗੇ, ਕਿ ਮੈਂ ਉਹਨਾਂ ਨੇ ਕੁਐਸਚਨ ਮਾੜਾ ਜਿਹਾ ਭੇਜਤਾ ਸੀ, ਮੈਂ ਕਿਹਾ ਚਲੋ ਟੈਕਸਿਸ ਦਾ ਵੈਦਰ ਵਧੀਆ, ਟੈਕਸਿਸ ਦੇ ਵਿੱਚ ਅਮੈਰੀਕਨ ਇਲੈਕਸ਼ਨ ਨੂੰ ਲੈ ਕੇ ਕਿਹੋ ਜਿਹਾ ਮਾਹੌਲ ਆ। ਉਹਨਾਂ ਨੇ ਬਿਲਕੁਲ, ਜਿਹੜੀ ਸਾਰਿਆਂ ਨੂੰ ਪਤਾ ਹੀ ਹੈ ਗੱਲ, ਜਿਹੜੇ ਪੋਲੀਟਿਕਸ ਨੂੰ ਮਾੜਾ ਮੋਟਾ ਵੀ ਫੋਲੋ ਕਰਦੇ ਨੇ, ਉਹਨਾਂ ਨੇ ਆਖੀ ਗੱਲ, ਕਹਿੰਦੇ ਵੀ ਟੈਕਸਿਸ ਤਾਂ ਵੈਸੇ ਰਿਪਬਲਿਕਨ ਸਟੇਟ ਆ, ਸੋ ਕਹਿੰਦੇ ਇੱਥੇ ਤਾਂ ਇਟਸ ਆਲ ਪ੍ਰੋ ਟਰੰਪ, ਉੱਥੇ ਵੇਵ ਹੈਗੀ ਆ। ਇਹਦੇ ਬਾਰੇ ਅੱਗੇ ਚੱਲ ਕੇ ਹੋਰ ਗੱਲ ਵੀ ਕਰਾਂਗੇ। ਫਿਰ ਉਹਨਾਂ ਨੇ ਇੱਕ ਹੋਰ ਟਿੱਪਣੀ ਕੀਤੀ ਆ, ਕਹਿੰਦੇ ਵੀ ਅਸੀਂ ਸਰੀ ਦੇ ਵਿੱਚ ਬਹੁਤ ਵਧੀਆ ਸੈਟਲਡ ਸੀਗੇ, ਅਸੀਂ ਬਹੁਤ ਚੰਗੇ ਇੱਥੇ ਰਹਿੰਦੇ ਸੀ, ਕੋਈ ਸਮੱਸਿਆ ਨਹੀਂ ਸੀ, ਪਰ ਕਹਿੰਦੇ ਬਦਲਦੇ ਹੋਏ ਮਾਹੌਲ ਨੂੰ ਵੇਖ ਕੇ ਅਸੀਂ ਇਹ ਫੈਸਲਾ ਲਿਆ, ਅਤੇ ਕਹਿੰਦੇ ਹੁਣ ਤੱਕ ਸਾਨੂੰ ਇਹ ਲੱਗਦਾ ਵੀ ਸਾਡੀ ਫੈਮਿਲੀ ਨੇ ਇਹ ਚੰਗਾ ਫੈਸਲਾ ਕੀਤਾ, ਦੈਟ ਵੀ ਮੇਡ ਦ ਮੂਵ। ਇਹ ਗੱਲਾਂ ਅਸੀਂ ਪਿਛਲੇ ਹੁਣ ਬਹੁਤ ਸਮੇਂ ਤੋਂ ਇੱਕ ਨੈਰੇਟਿਵ ਜਿਹੜਾ ਬਣਿਆ ਹੋਇਆ, ਇਹ ਕਈ ਲੋਕਾਂ ਦਾ, ਬੜਿਆਂ ਦਾ, ਜਾਣਿਆਂ ਦਾ ਤਜਰਬਾ ਵੀ ਆ, ਕਿ ਹੁਣ ਕੈਨੇਡਾ ਦੇ ਵਿੱਚ ਸਥਿਤੀ ਉਹੋ ਜਿਹੀ ਨਹੀਂ ਰਹੀ ਜਿਹੋ ਜਿਹੀ ਸਥਿਤੀ ਹੋਇਆ ਕਰਦੀ ਸੀ। ਇਨਫਲੇਸ਼ਨ ਕਰਕੇ, ਵੱਖੋ ਵੱਖਰੇ ਰੀਜ਼ਨਸ ਕਰਕੇ, ਜਿਸ ਤਰ੍ਹਾਂ ਦੀਆਂ ਸ਼ੋਰਟੇਜਿਸ ਨੇ, ਸਕੂਲਾਂ ਦੇ ਵਿੱਚ ਪੋਰਟੇਬਲ ਪਏ ਨੇ, ਹਸਪਤਾਲਾਂ ਦੇ ਵਿੱਚ ਲਾਈਨਾਂ ਲੱਗੀਆਂ ਹੋਈਆਂ ਨੇ, ਲੋਕਾਂ ਨੂੰ ਫੈਮਿਲੀ ਡਾਕਟਰ ਨਹੀਂ ਮਿਲਦਾ, ਘਰ ਨਹੀਂ ਮਿਲਦੇ, ਹਾਊਸਿੰਗ ਦੀ ਸ਼ੋਰਟੇਜ ਆ, ਬਾਕੀ ਜਿਹੜੇ ਹੋਰ ਪਹਿਲੂ ਨੇ ਉਹ ਵੀ ਹੈਗੇ ਨੇ ਸਾਰੇ, ਜਿਹੜੇ ਇਰੀਟੈਂਟਸ ਨੇ, ਸਟੈਂਡਰਡ ਆਫ ਲਿਵਿੰਗ ਘੱਟਦਾ ਪਿਆ। ਉਹ ਤੋਂ ਇਲਾਵਾ ਜਿਹੜੀ ਬਾਕੀ ਹੁਣ ਇੱਕ ਕੈਨੇਡਾ ਦੇ ਵਿੱਚ ਜਿਹੜੇ ਫੋਰਨ ਕੌਨਫਲਿਕਟਸ ਹੁਣ ਕੈਨੇਡਾ ਦੇ ਵਿੱਚ ਆ ਰਹੇ ਨੇ, ਉਹਦੇ ਕਰਕੇ ਜੋ ਇੱਥੇ ਦੇ ਲੋਕਾਂ ਦੀ ਲਾਈਫ ਇੰਪੈਕਟ ਹੋ ਰਹੀ ਆ, ਉਹ ਭਾਵੇਂ ਦੂਰ ਦੁਰਾਡੇ ਚੱਲ ਰਹੀਆਂ ਵਾਰਜ਼ ਹੋਣ, ਜਾਂ ਹੁਣ ਜੇ ਅਸੀਂ ਆਪਣੀ ਕਮਿਊਨਿਟੀ ਦੇ ਵਿੱਚ ਦੇਖੀਏ ਕਿ ਜਿਹੜਾ ਇਹ ਭਾਰਤ ਅਤੇ ਕੈਨੇਡਾ ਦਾ ਡਿਪਲੋਮੈਟਿਕ ਸਪੈਟ ਪਿਆ, ਐਂਡ ਪਹਿਲਾਂ ਪੂਰੀ ਗੱਲ ਸੁਣ ਲਿਓ, ਮੈਨੂੰ ਪਤਾ ਕਈਆਂ ਨੇ ਅੱਧੀ ਗੱਲ ਸੁਣ ਕੇ ਸ਼ਾਇਦ, ਕਈ ਇਸ ਚੀਜ਼ ਨੂੰ, ਕਈ ਵਾਰੀ ਹੁੰਦਾ ਕਿ ਅੱਧੀ ਗੱਲ ਸੁਣ ਕੇ ਤੁਸੀਂ ਅਗਲੀ ਗੱਲ ਸੁਣਦੇ ਨਹੀਂ, ਅਤੇ ਫਿਰ ਉਸ ਤੋਂ ਬਾਅਦ ਜਵਾਬ ਇਹੋ ਜਿਹੀ ਜਵਾਬ ਅਤੇ ਸਵਾਲ ਹੋਣ ਲੱਗ ਜਾਂਦੇ ਨੇ ਜਿਹਦੇ ਵਿੱਚ ਹੁੰਦਾ ਵੀ ਭਾਈ ਸਾਰੀ ਗੱਲ ਹੋਈ ਤਾਂ ਅਸੀਂ ਪਹਿਲਾਂ ਪੂਰੀ ਗੱਲ ਸੁਣ ਲਿਓ। ਕੈਨੇਡਾ ਦੇ ਵਿੱਚ ਜਿਹੜੀ ਸਥਿਤੀ ਆ, ਇਸ ਕਰਕੇ ਵੀ ਵੱਖਰੀ ਹੋਈ ਕਿ ਜੋ ਇੱਥੇ ਹਰਦੀਪ ਸਿੰਘ ਨਿੱਜਲ ਦਾ ਕਤਲ ਹੋਇਆ ਪਿਛਲੇ ਸਾਲ, ਉਹਦੇ ਕਰਕੇ ਬਹੁਤ ਸਾਰੀਆਂ ਜਿਹੜੀਆਂ ਇਹ ਸਮੱਸਿਆਵਾਂ, ਜਿਹੜੀਆਂ ਕਿ ਇਹ ਕਹਿ ਲਓ ਵੀ ਦੂਰ ਦੁਰਾਡੇ ਦਾ ਕੌਨਫਲਿਕਟ ਸੀ, ਉਹ ਇੱਥੇ ਕੈਨੇਡਾ ਦੇ ਵਿੱਚ ਕੈਨੇਡੀਅਨ ਸੋਸਾਇਟੀ ਦੇ ਵਿੱਚ ਬਰੂਹਾਂ 'ਤੇ ਆਣ ਖੜੋਇਆ, ਰਾਈਟ ਇਨ ਦ ਮਿਡਲ ਆਫ ਆਲ ਆਫ ਇਟ। ਇਹ ਫਿਰ ਜਿਹੜੀ ਸਮੱਸਿਆ ਸੀ, ਜਿਹੜਾ ਇਹ ਕੌਨਫਲਿਕਟ ਸੀ, ਇਹ ਇੱਕ ਵਿਦੇਸ਼ੀ ਕੌਨਫਲਿਕਟ ਨਾ ਰਹਿ ਕੇ ਸਾਡਾ ਇੱਥੇ ਡੋਮੈਸਟਿਕ ਕੌਨਫਲਿਕਟ ਬਣ ਗਿਆ ਹੋਇਆ, ਜਿਹਦੀਆਂ ਰੈਪਰਕਸ਼ਨਸ ਅਸੀਂ ਇਹ ਵੇਖੀਆਂ ਨੇ ਕਿ ਹੁਣ ਭਾਰਤ ਅਤੇ ਕੈਨੇਡਾ ਵਿਚਕਾਰ ਜੋ ਡਿਪਲੋਮੈਟਿਕ ਸਪੈਟ ਆ ਉਹ ਕਿਸ ਹੱਦ ਤੱਕ ਪਹੁੰਚ ਚੁੱਕਿਆ। ਇਹ ਗੱਲ ਇਸ ਤੋਂ ਕੋਈ ਵੀ ਨਾ ਵਾਕਫ ਨਹੀਂ ਆ ਕਿ ਕਿਵੇਂ ਡਿਪਲੋਮੈਟਸ ਐਕਸਪੈਲ ਕੀਤੇ ਗਏ, ਸਭ ਕੁਝ ਜੋ ਕੁਝ ਵੀ ਹੋਇਆ। ਹੁਣ ਇਹ ਸਭ ਦੇ ਵਿੱਚ ਇਹ ਗੱਲ ਵੀ ਬਿਲਕੁਲ ਸਹੀ ਹੈ ਕਿ ਇੱਕ ਬਹੁਤ ਵੱਡੀ ਗਿਣਤੀ ਹੈ ਅਜਿਹੀ ਇੱਥੇ, ਜਿਹੜੀ ਇੰਡੀਅਨ ਡਾਇਸਪੋਰਾ ਦੀ ਜੋ ਕੈਨੇਡਾ ਦੇ ਵਿੱਚ ਵੱਸਦੀ ਹੈ, ਹੋਰਨਾਂ ਮੁਲਕਾਂ ਦੇ ਵਿੱਚ ਵੀ ਹੈ, ਕੈਨੇਡਾ ਦੇ ਵਿੱਚ ਵੀ ਆ। ਉਹਨਾਂ ਦੇ ਵਿੱਚ ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਕੈਨੇਡਾ ਦੇ ਵਿੱਚ ਆ ਕੇ ਰਹਿਣ ਤੋਂ ਪਹਿਲਾਂ ਭਾਰਤ ਦੇ ਵਿੱਚ ਉਹਨਾਂ ਨੇ ਸਰਕਾਰੀ ਨੌਕਰੀਆਂ ਕੀਤੀਆਂ ਨੇ, ਜਿਨ੍ਹਾਂ ਦੀ ਉੱਥੋਂ ਪੈਨਸ਼ਨ ਚੱਲਦੀ ਆ। ਹੁਣ ਹੋ ਸਕਦਾ ਇੱਥੇ ਉਹ ਸਿਟੀਜ਼ਨ ਹੋ ਗਏ ਨੇ ਜਾਂ ਪਰਮਾਨੈਂਟ ਰੈਜੀਡੈਂਟਸ ਨੇ, ਜਾਂ ਈਵਨ ਹੋ ਸਕਦਾ ਕਿ ਆਪਣੇ ਬੱਚਿਆਂ ਨੂੰ ਸੁਪਰ ਵੀਜ਼ਾ 'ਤੇ ਮਿਲਣ ਵਾਸਤੇ ਆਏ ਹੋਣ ਮਾਪੇ। ਇਹ ਤੁਸੀਂ ਜਾਣਦੇ ਹੋ ਵੀ ਲਾਈਫ ਸਰਟੀਫਿਕੇਟ ਇਸ਼ੂ ਕਰਨ ਦਾ ਜਿਹੜਾ ਪਰਪਸ ਆ ਉਹ ਕੀ ਹੋਇਆ ਕਰਦਾ ਕਿ ਜਿਹੜੇ ਪੈਨਸ਼ਨਰਸ ਨੇ ਉਹ ਆਪਣੀ ਪੈਨਸ਼ਨ ਚੱਲਦੀ ਰੱਖਣ ਦੇ ਵਾਸਤੇ ਇੱਕ ਉਹ ਦਸਤਾਵੇਜ਼ੀ ਸਬੂਤ ਭੇਜਿਆ ਕਰਦੇ ਨੇ ਕਿ ਉਹ ਅਜੇ ਦੈਟ ਦੇ ਆਰ ਸਟਿਲ ਅਲਾਈਵ, ਅਤੇ ਉਹਨਾਂ ਦੀ ਜਿਹੜੀ ਪੈਨਸ਼ਨ ਆ ਉਹ ਚੱਲਦੀ ਰਹੇ। ਜਿਹੜੇ ਇਹ ਲਾਈਫ ਸਰਟੀਫਿਕੇਟ, ਜਿਹੜੇ ਪੈਨਸ਼ਨਰਸ ਇੰਡੀਆ ਦੇ ਵਿੱਚ ਹੀ ਰਹਿੰਦੇ ਨੇ, ਜਿਹੜੇ ਉੱਥੇ ਹੀ ਰਹਿੰਦੇ ਨੇ, ਉੱਥੇ ਉਹਨਾਂ ਨੇ ਨੌਕਰੀ ਕੀਤੀ, ਉੱਥੇ ਰਿਟਾਇਰ ਹੋਏ, ਉੱਥੇ ਹੀ ਰਹਿੰਦੇ ਨੇ, ਉਹ ਤਾਂ ਉੱਥੇ ਹੀ ਆਪਣਾ ਉਹ ਸਰਟੀਫਿਕੇਟ ਬੈਂਕਾਂ ਦੇ ਵਿੱਚ ਜਮ੍ਹਾਂ ਕਰਵਾ ਦਿੰਦੇ ਨੇ, ਉਹਨਾਂ ਦੀ ਪੈਨਸ਼ਨ ਚੱਲਦੀ ਰਹਿੰਦੀ ਹੈ, ਸਾਲ 'ਚ ਇੱਕ ਵਾਰੀ ਇਹ ਸਰਟੀਫਿਕੇਟ ਦੇਣਾ ਪੈਂਦਾ। ਪਰ ਜਿਹੜੇ ਜਾਂ ਈਵਨ ਜਿਹੜੇ ਬਾਹਰਲੇ ਮੁਲਕਾਂ ਤੋਂ ਜਿਹੜੇ ਬਾਹਰਲੇ ਮੁਲਕਾਂ 'ਚ ਰਹਿਣ ਵਾਲੇ ਬਜ਼ੁਰਗ ਨੇ ਇੰਡੀਆ ਗਏ ਹੁੰਦੇ ਨੇ ਉੱਥੇ ਜਾ ਕੇ ਵੀ ਆਪਣਾ ਉਹ ਲਾਈਫ ਸਰਟੀਫਿਕੇਟ ਜਮ੍ਹਾਂ ਕਰਵਾ ਦਿੰਦੇ ਨੇ। ਪਰ ਜੇ ਤੁਸੀਂ ਇੱਥੇ ਹੀ ਹੈਗੇ ਹੋ, ਬਹੁਤ ਸਾਰੇ ਬਜ਼ੁਰਗ ਅਜਿਹੀ ਸਥਿਤੀ 'ਚ ਨੇ, ਉਹਨਾਂ ਦੀ ਸਿਹਤ ਅਲਾਓ ਨਹੀਂ ਕਰਦੀ ਕਿ ਉਹ ਟਰੈਵਲ ਕਰ ਸਕਣ, ਆਪਣੀ ਪੈਨਸ਼ਨ ਜਾਰੀ ਰਖਵਾਉਣ ਦੇ ਲਈ ਜਿਹੜਾ ਉਹਨੂੰ ਸਰਟੀਫਿਕੇਟ ਭੇਜਣਾ ਪੈਂਦਾ, ਉਹਦੇ ਵਾਸਤੇ ਜਿਹੜੇ ਕਾਉਂਸਲੇਟ ਦੇ ਅਧਿਕਾਰੀ ਨੇ ਉਹ ਵੱਖੋ ਵੱਖਰੀਆਂ ਥਾਵਾਂ 'ਤੇ ਜਾ ਕੇ ਕਮਿਊਨਿਟੀ ਦੇ ਵਿੱਚ ਆ ਕੇ ਉੱਥੇ ਆ ਕੇ ਸੇਵਾਵਾਂ ਪ੍ਰਦਾਨ ਕਰਦੇ ਨੇ, ਲਾਈਫ ਸਰਟੀਫਿਕੇਟ ਜਾਰੀ ਕਰਦੇ ਨੇ। ਇਹ ਜਿਹੜਾ ਸਿਸਟਮ ਆ ਇਹ ਪਿਛਲੇ ਕਈ ਸਾਲਾਂ ਤੋਂ ਚੱਲਦਾ ਆ ਰਿਹਾ, ਅਤੇ ਇਨਫੈਕਟ ਮੈਸੇਜਿਸ ਸਾਨੂੰ ਹਰ ਸਾਲ ਹੀ ਆਇਆ ਕਰਦੇ ਨੇ ਨਵੰਬਰ ਦੇ ਵਿੱਚ ਕਿ ਜੀ ਕਦੋਂ ਕਾਉਂਸਲੇਟ ਦੇ ਅਫੀਸ਼ਲਸ ਨੇ ਆ ਕੇ ਲਾਈਫ ਸਰਟੀਫਿਕੇਟਸ ਇਸ਼ੂ ਕਰਨੇ ਨੇ। ਹੁਣ ਕਿਉਂਕਿ ਡਿਪਲੋਮੈਟਿਕ ਸਪੈਟ ਕਰਕੇ ਜਿਸ ਤਰ੍ਹਾਂ ਦੀ ਤਲਖੀ ਵਧੀ ਹੋਈ ਹੈ, ਉਹਦੇ ਕਰਕੇ ਹੋਇਆ ਕੀ ਆ ਕਿ ਪਿਛਲੇ ਹਫ਼ਤੇ ਵੀ ਆਪਾਂ ਗੱਲ ਕਰਦੇ ਸੀ ਕਿ ਵੈਨਕੂਵਰ ਦੇ ਰੌਸ ਸਟ੍ਰੀਟ ਗੁਰਦੁਆਰਾ ਸਾਹਿਬ ਵਿਖੇ ਉੱਥੇ ਕਾਉਂਸਲੇਟ ਦੇ ਅਧਿਕਾਰੀਆਂ ਨੇ ਆਉਣਾ ਸੀ, ਉਹਨਾਂ ਨੇ ਤਾਂ ਅਦਾਲਤ ਤੋਂ ਇੰਜੰਕਸ਼ਨ ਲੈ ਲਈ ਸੀ ਅਤੇ ਅਦਾਲਤੀ ਇੰਜੰਕਸ਼ਨ ਦੇ ਆਧਾਰ 'ਤੇ ਇੱਕ 50 ਮੀਟਰ ਦਾ ਇੱਕ ਪੈਰਾਮੀਟਰ ਮਖਸੂਸ ਕਰ ਦਿੱਤਾ ਗਿਆ ਸੀ ਕਿ ਉਹ ਤੋਂ ਪਰੇ ਪਰੇ ਰਹਿ ਕੇ ਹੀ ਜਿਹੜੇ ਪ੍ਰੋਟੈਸਟਰਸ ਨੇ, ਅਦਾਲਤ ਨੇ ਇਹ BC ਸੁਪਰੀਮ ਕੋਰਟ ਨੇ ਹੁਕਮ ਦੇ ਦਿੱਤਾ ਸੀ ਕਿ ਪ੍ਰੋਟੈਸਟਰਸ ਉਹ 50 ਮੀਟਰ ਦੇ ਘੇਰੇ ਦੇ ਨੇੜੇ ਨਾ ਆਉਣ, ਅਤੇ ਜੇ ਉਹ ਨੇੜੇ ਆਉਂਦੇ ਨੇ ਤਾਂ ਵੈਨਕੂਵਰ ਪੁਲਿਸ ਉਸ ਆਰਡਰ ਨੂੰ ਇਨਫੋਰਸ ਕਰ ਸਕੇਗੀ। ਉੱਥੇ ਪ੍ਰੋਟੈਸਟ ਹੋਇਆ ਸ਼ਨੀਵਾਰ ਨੂੰ, ਅਤੇ ਇਸੇ ਤਰ੍ਹਾਂ ਜਿਹੜੇ ਕਾਉਂਸਲੇਟ ਦੇ ਅਫੀਸ਼ੀਅਲਸ ਨੇ ਉਹਨਾਂ ਨੇ ਕੈਨੇਡਾ ਦੇ ਵੱਖੋ ਵੱਖਰੇ ਸ਼ਹਿਰਾਂ ਦੇ ਵਿੱਚ ਇਸੇ ਤਰ੍ਹਾਂ ਮੰਦਰ ਜਾਂ ਗੁਰਦੁਆਰਿਆਂ ਦੇ ਵਿੱਚ ਜਾ ਕੇ ਲਾਈਫ ਸਰਟੀਫਿਕੇਟ ਜਾਰੀ ਕਰਨੇ ਸੀ। ਐਂਡ ਇਸ ਤਰ੍ਹਾਂ ਅਜਿਹਾ ਪਹਿਲੇ ਸਾਲ ਨਹੀਂ ਹੋ ਰਿਹਾ, ਇਹ ਪਿਛਲੇ ਵਰ੍ਹਿਆਂ ਦੌਰਾਨ ਵੀ ਹੁੰਦਾ ਹੈ। ਪਹਿਲਾਂ ਕੱਲ੍ਹ ਖਬਰਾਂ ਆਉਣੀਆਂ ਸ਼ੁਰੂ ਹੋਈਆਂ ਬਰੈਂਪਟਨ ਵਾਲੇ ਪਾਸਿਓਂ। ਬਰੈਂਪਟਨ ਦੇ ਵਿੱਚ ਜਿਹੜਾ ਹਿੰਦੂ ਸਭਾ ਮੰਦਿਰ ਹੈ, ਹਿੰਦੂ ਸਭਾ ਮੰਦਿਰ ਦੇ ਬਾਹਰ ਪ੍ਰੋਟੈਸਟ ਹੋ ਰਿਹਾ ਸੀ ਕਿਉਂਕਿ ਕੌਂਸਲੇਟ ਅਫੀਸ਼ੀਅਲਸ ਉੱਥੇ ਲਾਈਫ ਸਰਟੀਫਿਕੇਟ ਜਾਰੀ ਕਰਨ ਲਈ ਪਹੁੰਚੇ ਹੋਏ ਸੀ। ਸਿੱਖਸ ਫਾਰ ਜਸਟਿਸ ਜਿਹੜਾ ਪ੍ਰੋ ਖਾਲਿਸਤਾਨੀ ਗਰੁੱਪ ਹੈ, ਉਹਨਾਂ ਦਾ ਇਹ ਕਹਿਣਾ ਕਿ ਜਿਹੜੇ ਭਾਰਤੀ ਅਫੀਸ਼ੀਅਲਸ ਧਾਰਮਿਕ ਸਥਾਨਾਂ 'ਤੇ ਆਉਂਦੇ ਨੇ ਉਹਨਾਂ ਦਾ ਪਰਪਸ ਇਹ ਹੁੰਦਾ ਕਿ ਉਹ ਆਈਡੈਂਟੀਫਾਈ ਕਰ ਸਕਣ ਜਾਂ ਉਹ ਇਨਫੋਰਮੈਂਟਸ ਲੱਭ ਸਕਣ ਜਿਨ੍ਹਾਂ ਦੇ ਰਾਹੀਂ ਕੈਨੇਡਾ ਦੇ ਵਿੱਚ ਵੱਸਦੇ ਜਿਹੜੇ ਪ੍ਰੋ ਖਾਲਿਸਤਾਨੀ ਵਿਅਕਤੀ ਨੇ ਉਹਨਾਂ ਨੂੰ ਫਿਰ ਟਾਰਗੇਟ ਕੀਤਾ ਜਾ ਸਕੇ। ਸੋ ਸਿੱਖਸ ਫਾਰ ਜਸਟਿਸ ਦਾ ਇਹ ਕਹਿਣਾ ਹੈ ਜਿਹਦੇ ਆਧਾਰ 'ਤੇ ਉਹਨਾਂ ਨੇ ਪ੍ਰੋਟੈਸਟ ਦੀ ਕਾਲ ਦਿੱਤੀ ਸੀ ਅਤੇ ਵੱਖੋ ਵੱਖਰੀਆਂ ਥਾਵਾਂ 'ਤੇ ਪ੍ਰੋਟੈਸਟ ਹੋਏ ਵੀ। ਬਰੈਂਪਟਨ ਦੇ ਵਿੱਚ ਕੱਲ੍ਹ ਜਦੋਂ ਇਹ ਪ੍ਰੋਟੈਸਟ ਹੋਇਆ ਹਿੰਦੂ ਸਭਾ ਮੰਦਿਰ ਦੇ ਬਾਹਰ, ਉੱਥੇ ਹੁਣ ਸੋਸ਼ਲ ਮੀਡੀਆ 'ਤੇ ਇਹਨੂੰ ਲੈ ਕੇ ਕਈ ਵੱਖੋ ਵੱਖਰੇ ਕਿਸਮ ਦੀਆਂ ਵੀਡੀਓਜ਼ ਨੇ ਕਿ ਪਹਿਲਾਂ ਕਿਸੇ ਨੇ ਕਿਹਾ ਪ੍ਰੋਵੋਕ, ਸਿੱਖਸ ਫਾਰ ਜਸਟਿਸ ਦਾ ਇਹ ਕਹਿਣਾ ਵੀ ਜੀ ਪ੍ਰੋਵੋਕੇਸ਼ਨ 'ਤੇ ਜਿਹੜੇ ਮੰਦਿਰ ਦੇ ਸਪੋਰਟਰਸ ਨੇ ਜਾਂ ਮੰਦਿਰ ਦੇ ਸ਼ਰਧਾਲੂ ਕਹਿ ਲਓ, ਪ੍ਰੋ ਇੰਡੀਆ ਸਪੋਰਟਰਸ ਕਹਿ ਲਓ, ਉਹਨਾਂ ਵੱਲੋਂ ਹੋਈ ਸੀ। ਪਰ ਜਿਹੜੀ ਇੱਕ ਵੀਡੀਓ ਕਾਫੀ ਜ਼ਿਆਦਾ ਸਰਕੂਲੇਟ ਹੋਈ ਜਿਹਦੇ ਵਿੱਚ ਜਿਹੜੇ ਪ੍ਰੋਟੈਸਟਰ ਉੱਥੇ ਪਹੁੰਚੇ ਹੋਏ ਸੀ, ਜਿਹੜੇ ਕਿ ਭਾਰਤੀ ਕਾਉਂਸਲੇਟ ਦੇ ਅਧਿਕਾਰੀਆਂ ਦੀ ਮੰਦਿਰ ਦੇ ਵਿੱਚ ਮੌਜੂਦਗੀ ਦੇ ਖਿਲਾਫ ਪ੍ਰੋਟੈਸਟ ਕਰਨ ਲਈ ਜਿਹੜੇ ਪ੍ਰੋਟੈਸਟਰ ਪਹੁੰਚੇ ਹੋਏ ਸੀ, ਉਹਨਾਂ ਦੀ ਜਦੋਂ ਮੰਦਿਰ ਦੇ ਵਿੱਚ ਮੌਜੂਦ ਵਿਅਕਤੀਆਂ ਨਾਲ ਝੜਪ ਹੁੰਦੀ ਆ ਤਾਂ ਉਹ ਜਿਹੜੀ ਲੜਾਈ ਦੀਆਂ ਵੀਡੀਓਜ਼ ਨੇ ਉਹਦੇ ਵਿੱਚ ਇਹ ਨਜ਼ਰ ਆਇਆ ਕਿ ਜਿਹੜੇ ਪ੍ਰੋਟੈਸਟਰ ਪਹੁੰਚੇ ਸੀ ਸਿੱਖਸ ਫਾਰ ਜਸਟਿਸ ਦੇ ਸੱਦੇ 'ਤੇ, ਜਿਹੜੇ ਪ੍ਰੋ ਖਾਲਿਸਤਾਨੀ ਗਰੁੱਪ ਵਾਲੇ ਵਿਅਕਤੀ ਨੇ, ਵੀ ਉਹਨਾਂ ਨੇ ਮੰਦਿਰ ਦੇ ਸ਼ਰਧਾਲੂਆਂ ਦੇ ਉੱਪਰ ਹਮਲਾ ਕੀਤਾ। ਇਹ ਪਹਿਲਾਂ ਸੋਸ਼ਲ ਮੀਡੀਆ 'ਤੇ ਇਹ ਗੱਲ ਚੱਲੀ। ਅਗੇਨ ਆਈ ਐਮ ਸੇਇੰਗ, ਪੂਰੀ ਗੱਲ ਸੁਣ ਲਿਓ, ਕਿਤੇ ਇੱਦਾਂ ਨਾ ਹੋਵੇ ਇੱਥੇ ਹੀ ਸੁਣ ਕੇ ਅਤੇ ਤੁਹਾਨੂੰ ਲੱਗੇ, ਕਿਉਂਕਿ ਜਿਹੜੀ ਗੱਲ ਆ ਉਹ ਪੂਰੀ ਗੱਲ ਪੂਰੀ ਕਰਕੇ ਹੀ ਕੀਤੀ ਜਾ ਸਕਦੀ ਆ, ਇੱਕ ਸੈਂਟੈਂਸ ਦੇ ਵਿੱਚ ਸਾਰੀ ਗੱਲ ਹੋ ਨਹੀਂ ਸਕਦੀ। ਆਈ ਐਮ ਜਸਟ ਗੋਇੰਗ ਓਵਰ ਵਟ ਹੈਪਨਡ। ਉਹ ਤੋਂ ਮਗਰੋਂ ਫਿਰ ਕੀ ਹੋਇਆ, ਜਦੋਂ ਇਹ ਵੀਡੀਓ ਸਰਕੂਲੇਟ ਹੋਈ ਉਸ ਤੋਂ ਬਾਅਦ ਫਿਰ ਪੋਲੀਟੀਕਲ ਰਿਐਕਸ਼ਨ ਆਉਣਾ ਸ਼ੁਰੂ ਹੋ ਗਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ, NDP ਦੇ ਲੀਡਰ ਜਗਮੀਤ ਸਿੰਘ, ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੋਲੀਐਵ, ਓਨਟੈਰੀਓ ਦੇ ਪ੍ਰੀਮੀਅਰ ਡੱਗ ਫੋਰਡ, ਉਹਨਾਂ ਸਾਰਿਆਂ ਨੇ ਇਸ ਹਿੰਸਾ ਦੀ ਆਲੋਚਨਾ ਕੀਤੀ। ਇਸ ਹਿੰਸਾ ਦੀ ਆਲੋਚਨਾ ਦੇ ਵਿੱਚ ਕਿਸੇ ਵੀ ਕਿਸੇ ਇੱਕ ਗੁੱਟ ਦਾ ਕਿਸੇ ਧਿਰ ਦਾ ਨਾਮ ਨਹੀਂ ਲਿਖਿਆ ਗਿਆ ਉਹ ਜਿਹੜੇ ਸੋਸ਼ਲ ਮੀਡੀਆ ਪੋਸਟਸ ਨੇ, ਪਰ ਇਹ ਜ਼ਰੂਰ ਲਿਖਿਆ ਗਿਆ ਕਿ ਕੈਨੇਡਾ ਦੇ ਵਿੱਚ ਹਰ ਵਿਅਕਤੀ ਨੂੰ ਆਪਣੇ ਧਾਰਮਿਕ ਸਥਾਨ 'ਤੇ ਜਾ ਕੇ ਆਪਣੀ ਮਰਜ਼ੀ ਮੁਤਾਬਕ ਅਤੇ ਆਪਣੀ ਧਾਰਮਿਕ ਸ਼ਰਧਾ ਮੁਤਾਬਕ ਪਾਠ ਪੂਜਾ ਕਰਨ ਦਾ ਹੱਕ ਹੈ, ਅਤੇ ਇਸ ਤਰ੍ਹਾਂ ਦੀ ਜਿਹੜੀ ਵਾਇਲੈਂਸ ਆ ਉਹਦੀ ਅਸੀਂ ਨਿਖੇਧੀ ਕਰਦੇ ਹਾਂ। ਐਵਰੀ ਕੈਨੇਡੀਅਨ ਹੈਜ਼ ਦ ਰਾਈਟ ਟੂ ਪ੍ਰੈਕਟਿਸ ਦੇਅਰ ਫੇਥ ਫਰੀਲੀ ਐਂਡ ਸੇਫਲੀ, ਜਸਟਿਨ ਟਰੂਡੋ ਨੇ ਇਹ ਲਿਖਿਆ ਹੈ। ਪੀਅਰ ਪੋਲੀਐਵ ਨੇ ਕਿਹਾ ਕਿ ਮੈਂ ਅਨਇਕਵਿਵਕਲੀ ਇਸ ਜਿਹੜੇ ਵਰਸ਼ਿਪਰਸ ਨੂੰ ਟਾਰਗੇਟ ਕਰਨ ਵਾਲੀ ਹਿੰਸਾ ਹੈ ਉਹਦੀ ਮੈਂ ਨਿਖੇਧੀ ਕਰਦਾ ਹਾਂ, ਪੀਅਰ ਪੋਲੀਐਵ ਨੇ ਇਹ ਲਿਖਿਆ। ਅਤੇ ਉਹਨਾਂ ਨੇ ਕਿਹਾ ਕਿ ਕਹਿੰਦੇ ਵੀ ਹੀ ਵੁੱਡ ਐਂਡ ਦੀ ਕੇਆਸ। ਜਗਮੀਤ ਸਿੰਘ ਨੇ ਵੀ ਆਲੋਚਨਾ ਕੀਤੀ ਇਸ ਜੋ ਹਿੰਸਾ ਕੱਲ੍ਹ ਬਰੈਂਪਟਨ ਵਾਲੇ ਪਾਸਿਓਂ ਵਾਪਰੀ। ਪਹਿਲਾਂ ਜਿਹੜਾ ਬਰੈਂਪਟਨ ਵਾਲੇ ਮਾਮਲੇ ਦੀ ਹੀ ਪੂਰੀ ਗੱਲ ਕਰ ਲਈਏ। ਅੱਛਾ, ਫਿਰ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੇ ਹੁਣ ਇਹ ਗੱਲ ਵੀ ਆਖੀ ਹੈ ਕਿ ਕੈਨੇਡਾ ਦੇ ਵਿੱਚ ਜਿਹੜੀਆਂ ਵੀ ਧਾਰਮਿਕ ਥਾਵਾਂ ਨੇ, ਧਾਰਮਿਕ ਅਸਥਾਨ ਨੇ, ਉਹਨਾਂ ਦੇ ਬਾਹਰ ਪ੍ਰੋਟੈਸਟ ਕਰਨ ਦੇ ਉੱਪਰ ਪਾਬੰਦੀ ਲਗਾ ਦੇਣੀ ਚਾਹੀਦੀ, ਉਹਨੂੰ ਬੈਨ ਕਰ ਦੇਣਾ ਚਾਹੀਦਾ। ਇਹ ਗੱਲ ਆਖੀ ਹੈ ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ, ਬ੍ਰੈਂਪਟਨ ਜਿੱਥੋਂ ਦੇ ਕੇ ਹਿੰਦੂ ਸਭਾ ਮੰਦਰ ਦੇ ਬਾਹਰ ਕੱਲ੍ਹ ਪਹਿਲਾਂ ਇਹ ਘਟਨਾ ਵਾਪਰੀ ਅਤੇ ਸਵੇਰ ਤੋਂ ਕੱਲ੍ਹ ਸਵੇਰ ਤੋਂ ਉਹਦੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਆਉਣੀਆਂ ਸ਼ੁਰੂ ਹੋ ਗਈਆਂ ਸੀ। ਕੁਝ ਵੀਡੀਓਜ਼ ਦੇ ਵਿੱਚ ਨਜ਼ਰ ਇਹ ਵੀ ਆਉਂਦਾ ਕਿ ਕਿਸ ਤਰ੍ਹਾਂ ਆਹਮੋ ਸਾਹਮਣੇ ਉਹ ਜਿਹੜੀ ਬਹਿਸ ਬਸਾਈ ਆ, ਸਪੀਕਰ ਲਾ ਕੇ ਨਾਅਰੇਬਾਜ਼ੀ ਚੱਲ ਰਹੀ ਆ, ਉਹ ਨਾਅਰੇ ਕਿਹੋ ਜਿਹੇ ਨੇ, ਉਹ ਨਾਅਰੇ ਕੀ ਨੇ, ਉਹ ਤੁਸੀਂ ਸੋਸ਼ਲ ਮੀਡੀਆ 'ਤੇ ਜਾ ਕੇ ਆਪ ਵੇਖ ਸਕਦੇ ਹੋ। ਉਹਦੇ ਵਿੱਚ ਕਿਸ ਤਰ੍ਹਾਂ ਦੀ ਗੱਲਬਾਤ ਹੋ ਰਹੀ ਆ ਉਹ ਤੁਸੀਂ ਆਪ ਜਾ ਕੇ ਵੇਖ ਸਕਦੇ ਹੋ। ਪਰ ਇਹਦੇ ਵਿੱਚ ਇੱਕ ਗੱਲ ਇੱਥੇ ਯਾਦ ਰੱਖਣੀ ਆ, ਇਹਨੂੰ ਧਿਆਨ ਦੇਣਾ ਬੜਾ ਜ਼ਰੂਰੀ ਆ ਕਿ ਜਿਸ ਤਰ੍ਹਾਂ ਦੀ ਇਹ ਡਿਵੀਜ਼ਨ ਇੱਥੇ ਕੈਨੇਡਾ ਦੇ ਵਿੱਚ ਪੈਦਾ ਹੋ ਰਹੀ ਆ, ਕੁਝ ਗੱਲਾਂ ਇਹੋ ਜਿਹੀਆਂ ਆਖੀਆਂ ਗਈਆਂ ਜਿਹੜੀਆਂ ਕਿ ਇੰਝ ਲੱਗਦਾ ਵੀ ਇਹ ਕਿਸੇ ਗਿਣੀ ਮਿੱਥੇ ਕਿਸੇ ਇੱਕ ਮਕਸਦ ਦੇ ਨਾਲ ਤਾਂ ਨਹੀਂ ਇਹ ਕੰਮ ਕੀਤਾ ਜਾ ਰਿਹਾ, ਇਹ ਗੱਲਾਂ ਕਹੀਆਂ ਜਾ ਰਹੀਆਂ। ਮੰਦਰ ਵਾਲੇ ਪਾਸਿਓਂ ਜਿਹੜੇ ਕਾਊਂਟਰ ਪ੍ਰੋਟੈਸਟਰ ਸੀਗੇ, ਇਹ ਬ੍ਰੈਂਪਟਨ ਦੀ ਗੱਲ ਹੈ ਅਗੇਨ, ਇਹ ਵੈਰੀ ਇੰਪੋਰਟੈਂਟ, ਕਿਉਂਕਿ ਅੱਧੀ ਪਛੱਦੀ ਗੱਲ ਸੁਣ ਕੇ ਇਹ ਨਾ ਕਹਿ ਲਿਓ ਵੀ ਇਹ ਤਾਂ ਸਰੀ ਵਾਲੇ ਬਾਰੇ ਹੈ, ਸਰੀ ਦੇ ਮੰਦਰ ਬਾਰੇ ਗੱਲ ਕਹਿ ਤੀ, ਸਰੀ ਵਾਲੇ ਬਾਰੇ ਸਿਚੁਏਸ਼ਨ ਬਾਰੇ ਵੀ ਗੱਲ ਕਰਦੇ ਹਾਂ ਅੱਗੇ ਚੱਲ ਕੇ। ਬ੍ਰੈਂਪਟਨ ਦੇ ਵਿੱਚ ਮੰਦਰ ਦੇ ਵਿੱਚ ਜਿਹੜੇ ਸਮਰਥਕ ਜਿਹੜੇ ਕਾਊਂਟਰ ਪ੍ਰੋਟੈਸਟਰ ਸੀਗੇ, ਉਹਨਾਂ ਨੇ ਇਹ ਗੱਲ ਆਖ ਦਿੱਤੀ, ਉਹ ਹਿੰਦੁਸਤਾਨ ਜ਼ਿੰਦਾਬਾਦ, ਲਾਰੈਂਸ ਬਿਸ਼ਨੋਈ ਜ਼ਿੰਦਾਬਾਦ, ਜੈ ਸ਼੍ਰੀ ਰਾਮ ਦੇ ਨਾਅਰੇ ਲਗਾ ਰਹੇ ਸੀ। ਸੋ ਇਸ ਤਰ੍ਹਾਂ ਦੀ ਗੱਲ ਹੋਈ ਆ। ਦੂਜੇ ਪਾਸਿਓਂ ਜਿਹੜੇ ਨਾਅਰੇ ਲੱਗ ਰਹੇ ਸੀ ਉਹ ਪਹਿਲਾਂ ਵੀ ਵੱਖੋ ਵੱਖਰੇ ਪ੍ਰੋਟੈਸਟ ਦੇ ਵਿੱਚ ਸੁਣੇ ਜਾ ਚੁੱਕੇ ਨੇ। ਜਿਹੜਾ ਆਮ ਵਿਅਕਤੀ ਆਪਣੇ ਪਰਿਵਾਰ ਨੂੰ ਵਧੀਆ ਜ਼ਿੰਦਗੀ ਦੇਣ ਲਈ ਕੈਨੇਡਾ ਦੇ ਵਿੱਚ ਆਇਆ, ਜਿਹੜੀ ਉਹ ਗੱਲ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਕਿ ਸਾਡੇ ਇੱਕ ਸੁਣਨ ਵਾਲੇ ਕਹਿੰਦੇ ਕਿ ਅਸੀਂ ਵੈੱਲ ਸੈਟਲਡ ਫੈਮਿਲੀ ਸੀਗੇ ਪਰ ਅਸੀਂ ਮਾਹੌਲ ਦੇ ਵਿੱਚ ਜਿਸ ਤਰ੍ਹਾਂ ਦੀ ਹੁਣ ਕੁੜੱਤਣ ਪੈਦਾ ਹੋ ਰਹੀ ਆ ਉਹਨੂੰ ਵੇਖਦੇ ਹੋਏ ਅਸੀਂ ਅਮਰੀਕਾ ਮੂਵ ਕਰ ਗਏ, ਟੈਕਸਿਸ ਚਲੇ ਗਏ ਨੇ। ਇਹ ਜਿਹੜਾ ਇਹ ਪੁਆਇੰਟ ਆ, ਇਹ ਆਮ ਪਰਿਵਾਰਾਂ ਨੂੰ ਜਿਨ੍ਹਾਂ ਦਾ ਸਿਆਸਤ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਉਹਨਾਂ ਨੂੰ ਆਹ ਚੀਜ਼ ਅੱਖਰਦੀ ਪਈ ਆ। ਇਸ ਤੋਂ ਪਹਿਲਾਂ ਕਿ ਇਹਦੇ ਬਾਰੇ ਅੱਗੇ ਮੈਂ ਗੱਲ ਕਰਾਂ, ਲੈਟ ਮੀ ਟਾਕ ਅਬਾਊਟ ਕਿ ਸਰੀ ਦੇ ਵਿੱਚ ਕੱਲ੍ਹ ਕੀ ਹੋਇਆ। ਬ੍ਰੈਂਪਟਨ ਵਾਲੇ ਪਾਸੇ ਆ ਸਿਚੁਏਸ਼ਨ, ਕੱਲ੍ਹ ਪਹਿਲਾਂ ਪਣਪਣੀ ਸ਼ੁਰੂ ਹੋ ਗਈ ਸੀ, ਆਫਕੋਰਸ ਦੇ 3 hours ਹੈਡ, ਸੋ ਉੱਥੋਂ ਹੀ ਵੀਡੀਓਜ਼ ਆਉਣੀਆਂ ਸ਼ੁਰੂ ਹੋ ਗਈਆਂ। ਹਾਲਾਤ ਕੱਲ੍ਹ ਸਰੀ ਦੇ ਵਿੱਚ ਵੀ ਕੋਈ ਬਹੁਤੇ ਸੁਖਾਵੇਂ ਨਹੀਂ ਰਹੇ। ਇੱਥੇ ਵੀ ਮੰਦਰ ਦੇ ਬਾਹਰ 140 street 'ਤੇ ਲਕਸ਼ਮੀ ਨਾਰਾਇਣ ਮੰਦਰ ਦੇ ਬਾਹਰ ਪ੍ਰੋਟੈਸਟਰਸ ਨੇ ਸੈਟਅਪ ਕੀਤਾ ਹੋਇਆ ਸੀ। ਮੰਦਰ ਦੇ ਵਿੱਚ ਮੰਦਰ ਦੇ ਜਿਹੜਾ ਸ਼ਰਧਾਲੂ ਨੇ ਜਾਂ ਮੈਨੇਜਮੈਂਟ ਹੈ, ਉਹਨਾਂ ਦਾ ਇਹ ਕਹਿਣਾ ਸੀ, ਪੁਲਿਸ ਦੇ ਨਾਲ ਉਹਨਾਂ ਦੀ ਗੱਲਬਾਤ ਦੀਆਂ ਕਈ ਵੀਡੀਓ ਸਾਹਮਣੇ ਆਈਆਂ ਨੇ। ਉਹਦੇ ਵਿੱਚ ਪਹਿਲਾਂ ਇੱਕ ਇਹ ਗੱਲ ਕਹੀ ਜਾ ਰਹੀ ਸੀ ਕਿ ਜਿਹੜੇ ਸਾਹਮਣੇ ਪ੍ਰੋਟੈਸਟ ਕਰ ਰਹੇ ਨੇ, ਜਿਹੜੇ ਮੰਦਰ ਦੇ ਮੂਹਰੇ ਆ ਕੇ ਸਿੱਖਸ ਫਾਰ ਜਸਟਿਸ ਦੇ ਪ੍ਰੋ ਖਾਲਿਸਤਾਨੀ ਜਿਹੜੇ ਵਿਅਕਤੀ ਪ੍ਰੋਟੈਸਟ ਕਰ ਰਹੇ ਨੇ, ਪੁਲਿਸ ਉਹਨਾਂ ਨੂੰ ਰੋਕਣ ਵਾਸਤੇ ਕੁਝ ਨਹੀਂ ਕਰ ਰਹੀ। ਪੁਲਿਸ ਦਾ ਕਹਿਣਾ ਸੀ ਵੀ ਉਹ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਨੇ, ਉਹ ਕਿਹੜਾ ਤੁਹਾਨੂੰ ਕੁਝ ਕਹਿੰਦੇ ਨੇ, ਵੀ ਤੁਸੀਂ ਆਪਣਾ ਕੰਮ ਕਰੀ ਚੱਲੋ। ਮੰਦਰ ਦੇ ਕੁਝ ਸ਼ਰਧਾਲੂਆਂ ਨੇ ਪੁਲਿਸ ਆਫਿਸਰ ਨੂੰ ਇੱਕ ਨੂੰ ਇਹ ਵੀ ਕਿਹਾ ਕਿ ਉਹ ਰਸਤਾ ਕਹਿੰਦੇ ਉਹਨਾਂ ਨੇ ਬਲੌਕ ਕੀਤਾ ਹੋਇਆ, ਜਿਹੜੇ ਲੋਕਾਂ ਨੇ ਇੱਥੇ ਆ ਕੇ ਆਪਣੇ ਲਾਈਫ ਸਰਟੀਫਿਕੇਟਸ ਬਣਵਾਉਣੇ ਨੇ, ਉਹਨਾਂ ਵਾਸਤੇ ਦਿੱਕਤ, ਉਹਨਾਂ ਨੂੰ ਦਿੱਕਤ ਪੇਸ਼ ਆ ਰਹੀ ਆ। ਅਲਟੀਮੇਟਲੀ ਇਹ ਸਾਰੇ ਬਹਿਸ ਬਸਈਏ ਦੇ ਵਿੱਚ, ਅੱਛਾ ਜਿਹੜਿਆਂ ਨੇ ਉੱਥੇ ਪ੍ਰੋਟੈਸਟ ਕਰਨ ਪਹੁੰਚੇ ਹੋਏ ਸੀ ਉਹਨਾਂ ਨਾਲ ਲੰਗਰ ਵੀ ਲਾਇਆ ਸੀ, ਇੱਕ ਵੀਡੀਓ ਇਹ ਵੀ ਸੋਸ਼ਲ ਮੀਡੀਆ 'ਤੇ ਚੱਲ ਰਹੀ ਆ ਕਿ ਜਦੋਂ ਮੰਦਰ ਦੇ ਪ੍ਰਧਾਨ ਸਤੀਸ਼ ਕੁਮਾਰ ਪ੍ਰੋਟੈਸਟਰਸ ਨਾਲ, ਪ੍ਰੋ ਖਾਲਿਸਤਾਨੀ ਪ੍ਰੋਟੈਸਟਰਸ ਨਾਲ ਗੱਲ ਕਰਨ ਗਏ, ਉਹਨਾਂ ਨੇ ਪਹਿਲਾਂ ਉਹਨੂੰ ਲੰਗਰ ਔਫਰ ਕੀਤਾ ਕਿ ਜੀ ਲੋਈ ਤੁਸੀਂ ਖਾ ਲਓ, ਭੋਜਨ ਛਕੋ। ਪਰ ਅਲਟੀਮੇਟਲੀ ਜਿਹੜਾ ਪੁਆਇੰਟ ਆਫ ਕੰਟੈਂਸ਼ਨ ਸੀ, ਪੁਆਇੰਟ ਆਫ ਕੰਟੈਂਸ਼ਨ ਤਾਂ ਇਹ ਸੀ ਕਿ ਜਿਹੜੇ ਮੰਦਰ ਦੇ ਵਿੱਚ ਲੋਕਾਂ ਨੇ ਲਾਈਫ ਸਰਟੀਫਿਕੇਟਸ ਬਣਵਾਉਣ ਆਉਣਾ ਸੀ, ਉਹਨਾਂ ਦੇ ਐਕਸੈਸ ਦੀ ਗੱਲ ਸੀ। ਪੁਲਿਸ ਨੇ ਕੱਲ੍ਹ ਸਰੀ ਪੁਲਿਸ ਸਰਵਿਸ ਦੇ ਉੱਥੇ ਆਫਿਸਰ ਸੀ, ਇਹਦੇ ਬਾਰੇ ਵੀ ਅੱਗੇ ਗੱਲ ਕਰਦੇ ਹਾਂ ਹੋਰ ਜ਼ਰਾ। ਸਰੀ ਪੁਲਿਸ ਸਰਵਿਸ ਦੇ ਆਫਿਸਰ ਸੀਗੇ, ਉਹਨਾਂ ਨੇ ਉੱਥੋਂ ਕੁਝ ਵਿਅਕਤੀਆਂ ਨੂੰ ਅਰੈਸਟ ਵੀ ਕੀਤਾ, ਅਤੇ ਜੋ ਸੋਸ਼ਲ ਮੀਡੀਆ 'ਤੇ ਜਾਣਕਾਰੀ ਹੈ ਉਹਦੇ ਮੁਤਾਬਕ ਉਹ ਮੰਦਰ ਦੇ ਸ਼ਰਧਾਲੂ ਨੇ ਜਿਹੜੇ ਅਰੈਸਟ ਹੋਏ ਨੇ। ਹੁਣ ਇਹਨੂੰ ਲੈ ਕੇ ਵੀ ਵੱਖੋ ਵੱਖਰੇ ਕਿਸਮ ਦੀ ਪੋਲੀਟਿਕਸ ਚੱਲਦੀ ਪਈ ਆ। ਜਿਹੜੀ ਮੈਂ ਗੱਲ ਕੀਤੀ ਹੈ ਨਾ ਕਿ ਕੁਝ ਚੀਜ਼ਾਂ ਕਿਤੇ ਗਿਣ ਮਿੱਥ ਕੇ ਤਾਂ ਨਹੀਂ ਜਿਹੜੀਆਂ ਪਲਾਂਟ ਕੀਤੀਆਂ ਗਈਆਂ, ਜਿਹੜੀਆਂ ਬ੍ਰੈਂਪਟਨ ਦੇ ਵਿੱਚ ਵੀ ਕੁਝ ਗੱਲਾਂ ਸੁਣਨ ਨੂੰ ਮਿਲੀਆਂ, ਜਿਹੜੀਆਂ ਸਰੀ ਦੇ ਵਿੱਚ ਵੀ ਸੁਣਨ ਨੂੰ ਮਿਲੀਆਂ, ਜਿਹੜੀ ਕਿ ਪੁਲਿਸ ਦੇ ਉੱਪਰ ਨਿਸ਼ਾਨਾ ਸਾਧਦੀਆਂ ਸੀ। ਇਹ ਆਪਣੇ ਆਪ ਦੇ ਵਿੱਚ ਕਾਫੀ ਕੰਸਰਨਿੰਗ ਚੀਜ਼ਾਂ ਨੇ। ਕਈਆਂ ਨੂੰ ਲੱਗਣਾ ਵੀ ਇਹਨੂੰ ਇਗਨੋਰ ਕਰੋ, ਛੱਡੋ ਪਰੇ, ਪਰ ਛੱਡੋ ਪਰੇ ਵਾਲੀ ਸਿਚੁਏਸ਼ਨ ਦੇ ਵਿੱਚ ਉਹ ਜਿਹੜੇ ਹਾਲਾਤ ਨੇ ਉਹ ਤੋਂ ਅੱਗੇ ਜਾ ਚੁੱਕੇ ਨੇ। ਕਿਉਂਕਿ ਜਿਹੜਾ ਅਗੇਨ ਆਲ ਸੇ ਦਿਸ, ਜਿਹੜਾ ਆਮ ਵਿਅਕਤੀ ਹੈ ਜਿਹੜਾ ਸਿਰਫ ਇੱਥੇ ਆਪਣੇ ਪਰਿਵਾਰ ਨੂੰ ਵਧੀਆ ਜ਼ਿੰਦਗੀ ਦੇਣ ਦੇ ਵਿੱਚ ਵਿਸ਼ਵਾਸ ਰੱਖਦਾ, ਜਿਹੜਾ ਭਾਈਚਾਰੇ ਦੇ ਵਿੱਚ ਰਹਿੰਦਾ, ਭਾਈਚਾਰੇ 'ਚ ਰਲ ਮਿਲ ਕੇ ਰਹਿਣਾ ਚਾਹੁੰਦਾ, ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੇਖ ਕੇ ਬੜਾ ਚਿੰਤਤ ਆ, ਅਤੇ ਮੈਜੋਰਿਟੀ ਉਹਨਾਂ ਦੀ ਆ। ਮੰਦਰ ਦੇ ਵਿੱਚ ਜਿਸ ਤਰ੍ਹਾਂ ਦੀ ਕੱਲ੍ਹ ਫਿਰ ਬਹਿਸ ਬਸਈਆ ਹੋਇਆ, ਮਾਈਕ ਲਾ ਕੇ ਸਾਹਮਣੇ ਵਾਲਿਆਂ ਕੋਲ ਵੀ ਮਾਈਕ, ਇੱਧਰ ਵਾਲਿਆਂ ਕੋਲ ਵੀ ਮਾਈਕ, ਇਹ ਕੋਈ ਸਿਆਣੀ ਗੱਲ ਨਹੀਂ ਹੋਈ। ਜਿਸ ਤਰ੍ਹਾਂ ਦਾ ਮਾਹੌਲ ਅਸੀਂ ਇੱਥੇ ਸਿਰਜਦੇ ਪਏ ਹਾਂ, ਇਹ ਤੋਂ ਅੱਗੇ ਜਾਵਾਂ ਕਿੱਥੇ? ਇਹ ਕਈਆਂ ਦੇ ਮਨਾਂ ਸਵਾਲ ਆ। ਵਟਸਐਪ 'ਤੇ ਬਹੁਤ ਸਾਰੇ ਮੈਸੇਜ ਆ ਰਹੇ ਨੇ ਤੇ ਇਹ ਕਿਸੇ ਇੱਕ ਧਰਮ ਨਾਲ ਰਿਲੇਟਡ ਵਿਅਕਤੀਆਂ ਦੇ ਮੈਸੇਜ ਨਹੀਂ ਹੈਗੇ। ਇਹ ਦੋਹਾਂ ਪਾਸਿਆਂ ਦੇ ਨਾਲ ਸੰਬੰਧਿਤ ਵਿਅਕਤੀ ਕਹਿ ਰਹੇ ਨੇ ਵੀ ਵੀ ਆਰ ਹਾਈਲੀ ਡਿਸਅਪੋਇੰਟਡ ਜੋ ਹਾਲਾਤ ਇੱਥੇ ਬਣੇ, ਜੋ ਕੁਝ ਇੱਥੇ ਬਣ ਪਿਆ। ਇਹਦੇ ਨਾਲ ਜੁੜਦੀ ਮੈਂ ਇੱਕ ਗੱਲ ਹੋਰ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਹੁਣ ਦੇਖੋ, ਕੱਲ੍ਹ ਸਰੀ ਪੁਲਿਸ ਸਰਵਿਸ ਦੇ ਆਫਿਸਰ ਉੱਥੇ ਸੀਗੇ। ਸਰੀ ਪੁਲਿਸ ਸਰਵਿਸ ਦੇ ਆਫਿਸਰਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਵੀ ਕਈਆਂ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ। ਇਹਨੂੰ ਜ਼ਰਾ ਗੱਲ ਨੂੰ ਧਿਆਨ ਨਾਲ ਸਮਝਿਓ ਅਤੇ ਅਗੇਨ ਪੂਰੀ ਗੱਲ ਸੁਣ ਲਿਓ, ਕਿਉਂਕਿ ਆਹ ਜਿਹੜੀ ਅਗਲੀ ਗੱਲ ਕਰਨ ਲੱਗਾ ਅਨਫੋਰਚੁਨੇਟਲੀ ਇਹਦੇ ਵਿੱਚ ਵੀ ਧੜੇਬਾਜ਼ੀ ਹੋਈ ਹੋਈ ਆ। ਇਸ ਵੇਲੇ ਪੁਲਿਸ ਆਫ ਜੁਰਿਸਡਿਕਸ਼ਨ ਆ RCMP, ਸਰੀ RCMP ਨੇ 29 ਨਵੰਬਰ ਨੂੰ ਪੁਲਿਸ ਆਫ ਜੁਰਿਸਡਿਕਸ਼ਨ ਵਜੋਂ ਜਿਹੜੀ ਵਾਗਡੋਰ ਆ ਉਹ ਸਰੀ ਪੁਲਿਸ ਸਰਵਿਸ ਦੇ ਹੱਥ ਸੌਂਪਣੀ ਆ। ਨੋ ਡਾਊਟ ਜਿਹੜੇ ਪੁਲਿਸ ਆਫਿਸਰਸ ਕਿਸੇ ਵੀ ਮੌਕੇ 'ਤੇ ਮੌਜੂਦ ਹੁੰਦੇ ਨੇ, ਉਹਨਾਂ ਨੇ ਉੱਥੇ ਜਾ ਕੇ ਕਿਹੋ ਜਿਹੀ ਕਾਰਵਾਈ ਕਰਨੀ ਆ, ਉਹਨਾਂ ਨੇ ਉੱਥੇ ਜਾ ਕੇ ਕੀ ਕਰਨਾ ਉਸ ਸਿਚੁਏਸ਼ਨ ਮੁਤਾਬਕ, ਉਹ ਉਹਨਾਂ ਨੇ ਵੇਖਣਾ। ਪਰ ਜਦੋਂ ਇਹ ਪਤਾ ਕਿ ਬਰੈਂਪਟਨ ਦੇ ਵਿੱਚ ਅਰਲੀਅਰ ਇਨ ਦ ਡੇ ਇਸੇ ਤਰ੍ਹਾਂ ਦਾ ਇੱਕ, ਜਦੋਂ ਕਾਉਂਸਲਰ ਅਫੀਸ਼ਲਸ ਵੱਲੋਂ ਜਾ ਕੇ ਸਰਟੀਫਿਕੇਟ ਜਾਰੀ ਕਰਨ ਦਾ ਕੰਮ ਕੀਤਾ ਜਾ ਰਿਹਾ ਸੀ, ਉੱਥੇ ਜਿਸ ਤਰ੍ਹਾਂ ਦੀ ਸਿਚੁਏਸ਼ਨ ਬਣੀ ਸੋਸ਼ਲ ਮੀਡੀਆ ਦੇ ਉੱਪਰ ਅਤੇ ਬਾਕੀ ਵਟਸਐਪ ਅਤੇ ਹੋਰ ਮੈਸੇਜਿੰਗ ਪਲੈਟਫਾਰਮਸ ਰਾਹੀਂ ਉਹ ਗੱਲ 'ਤੇ ਅੱਗੇ ਤੋਂ ਅੱਗੇ ਫੈਲਣੀ ਸ਼ੁਰੂ ਹੋ ਗਈ ਸੀ, ਇੱਦਾਂ ਹੋ ਨਹੀਂ ਸਕਦਾ ਕਿ ਸਰੀ RCMP ਨੂੰ ਇਹ ਪਤਾ ਨਾ ਹੋਵੇ ਕਿ ਬਰੈਂਪਟਨ ਦੇ ਵਿੱਚ ਇਸ ਤਰ੍ਹਾਂ ਦੀ ਸਥਿਤੀ ਬਣੀ ਆ। ਜੇ ਨਹੀਂ ਸੀ ਪਤਾ, ਉਹ ਆਪਣੇ ਆਪ ਦੇ ਵਿੱਚ ਬੜੀ ਕੰਸਰਨਿੰਗ ਗੱਲ ਆ ਕਿ ਇੱਥੇ ਪ੍ਰੋਬਲਮ ਸ਼ੁਰੂ ਹੋਣ ਤੋਂ ਪਹਿਲਾਂ ਬਰੈਂਪਟਨ ਦੇ ਵਿੱਚੋਂ ਉਸ ਸਮੱਸਿਆ ਦੇ ਸੰਕੇਤ ਮਿਲ ਜਾਣੇ। ਜੇ ਉਹ ਲੋਕਾਂ ਨੂੰ ਪਤਾ ਸੀ, ਆਮ ਪਬਲਿਕ ਦੇ ਮੈਂਬਰਸ ਨੂੰ ਪਤਾ ਸੀ, ਤਾਂ ਕੀ ਉਹ RCMP ਨੂੰ ਨਹੀਂ ਸੀ ਪਤਾ? ਪੁਲਿਸਿੰਗ ਦਾ ਕੰਮ ਸਿਰਫ ਇਹ ਤਾਂ ਨਹੀਂ ਆ ਨਾ ਵੀ ਤੁਸੀਂ ਮੌਕੇ 'ਤੇ ਜਾ ਕੇ ਉਸ ਸਿਚੁਏਸ਼ਨ ਨੂੰ, ਜਿਹੜੀ ਸਿਚੁਏਸ਼ਨ ਖਰਾਬ ਹੋ ਗਈ ਉਹਨੂੰ ਤੁਸੀਂ ਕੰਟੇਨ ਕਰਨ ਦੀ ਕੋਸ਼ਿਸ਼ ਕਰੋ। ਉਹ ਪੁਲਿਸਿੰਗ ਦਾ ਇੱਕ ਪਹਿਲੂ ਹੈ, ਪਰ ਅਸਲੀ ਇੰਟੈਲੀਜੈਂਸ ਅਤੇ ਅਸਲੀ ਪੁਲਿਸਿੰਗ ਦਾ ਕੰਮ ਤਾਂ ਉਹ ਹੈ ਕਿ ਤੁਸੀਂ ਪਹਿਲਾਂ ਅਗਾਊਂ ਅੰਦਾਜ਼ਾ ਲਗਾ ਕੇ ਉਸ ਸਿਚੁਏਸ਼ਨ ਨੂੰ ਪਣਪਣ ਤੋਂ ਹੀ ਰੋਕ ਸਕੋ। ਜਦੋਂ ਤੁਹਾਡੇ ਕੋਲ ਉਹਦੇ ਕਲੀਅਰ ਸੰਕੇਤ ਨੇ ਕਿ ਬਰੈਂਪਟਨ ਦੇ ਵਿੱਚ ਅਜਿਹੀ ਸਿਚੁਏਸ਼ਨ ਬਣੀ ਆ, ਅਤੇ ਬਰੈਂਪਟਨ ਦੇ ਵਿੱਚੋਂ ਉਸ ਸਥਿਤੀ ਨੂੰ ਆਧਾਰ ਬਣਾ ਕੇ ਇੱਥੇ ਵੀ ਲੋਕਾਂ ਦੇ ਇਮੋਸ਼ਨਸ ਨੂੰ ਰਾਈਲ ਅਪ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ, ਜਾਂ ਇੱਥੇ ਵੀ ਇਹੋ ਜਿਹੇ ਹਾਲਾਤ ਪੈਦਾ ਹੋ ਸਕਦੇ ਨੇ। ਚਾਹੀਦਾ ਤਾਂ ਇਹ ਸੀ ਕਿ ਉੱਥੋਂ ਵੇਖ ਕੇ ਇੱਥੇ ਕੋਈ ਪ੍ਰੀਐਮਟਿਵਲੀ ਐਕਸ਼ਨਸ ਲੈ ਲਏ ਜਾਂਦੇ RCMP ਵੱਲੋਂ, ਜਿਹੜੀ ਅਜੇ ਸਟਿਲ ਇਟਸ ਦ ਪੁਲਿਸ ਆਫ ਜੁਰਿਸਡਿਕਸ਼ਨ। ਉਹਨਾਂ ਵੱਲੋਂ ਕਿਸ ਤਰ੍ਹਾਂ ਦੀ ਪਲੈਨਿੰਗ ਅਤੇ ਕਿਸ ਤਰ੍ਹਾਂ ਦੀ ਤਿਆਰੀ ਕੀਤੀ ਗਈ, ਸਵਾਲ ਆਈ ਥਿੰਕ ਇਹ ਵੀ ਕਰਨਾ ਬੜਾ ਵਾਜਬ ਹੈ, ਇਹ ਸਵਾਲ ਕਰਨਾ ਬਣਦਾ ਹੈ, ਕਿਉਂਕਿ ਜਿਸ ਤਰ੍ਹਾਂ ਦੀਆਂ ਵੀਡੀਓਜ਼, ਜਿਸ ਤਰ੍ਹਾਂ ਦੀਆਂ ਗੱਲਾਂ ਹੁਣ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਨੇ, ਸੋਸ਼ਲ ਮੀਡੀਆ 'ਤੇ ਤਾਂ ਮਾੜੀ ਜਿਹੀ ਗੱਲ ਵੀ ਬਹੁਤ ਵੱਡਾ ਰੂਪ ਇਖਤਿਆਰ ਕਰ ਲੈਂਦੀ ਹੈ, ਤੁਸੀਂ ਵਾਕਫ ਹੋਏ ਤੋਂ ਸਾਰੀ ਗੱਲ ਤੋਂ। ਪਰ ਇਹ ਜੋ ਹਾਲਾਤ ਬਣ ਗਏ ਹੋਏ ਨੇ, ਆ ਪੋਲੀਟੀਸ਼ੀਅਨਸ ਨੇ ਵੀ ਟਵੀਟਸ ਕਰਕੇ ਆਪਣਾ ਪੱਲਾ ਜਿਹਾ ਝਾੜ ਦਿਆ ਲੱਗਦਾ, ਜਾਂ ਵੀ ਠੀਕ ਆ ਜੀ ਅਸੀਂ ਦੇਖੋ ਬੜੀ ਜ਼ਿੰਮੇਵਾਰ ਗੱਲ ਕਰ ਦਿੱਤੀ ਆ, ਪਰ ਇਹ ਆ ਹਾਲਾਤ ਇੱਥੇ ਤੱਕ ਪਹੁੰਚੇ ਕਿਉਂ? ਇਹਨੂੰ ਹੁਣ ਸੋਲਵ ਕਿਹਨੇ ਕਰਨਾ? ਆਲ ਅਗੇਨ ਸੇ ਦਿਸ, ਬਹੁਤ ਸਾਰੇ ਜਿਹੜੇ ਵਿਅਕਤੀ ਜਿਹੜੇ ਸ਼ਾਂਤਮਈ ਤੌਰ 'ਤੇ ਆਪਣੀ ਜ਼ਿੰਦਗੀਆਂ ਇੱਥੇ ਬਿਤਾਉਣਾ ਚਾਹੁੰਦੇ ਨੇ, ਜਿਹੜੇ ਚਾਹੁੰਦੇ ਨੇ ਕਿ ਆਪਣੇ ਪਰਿਵਾਰ ਨੂੰ ਅਸੀਂ ਇੱਕ ਵਧੀਆ ਜ਼ਿੰਦਗੀ ਦੇਈਏ, ਰਲ ਮਿਲ ਕੇ ਰਹੀਏ, ਅਸੀਂ ਇੰਟਰਨੈਸ਼ਨਲ ਸਿਟੀਜ਼ਨ ਬਣੀਏ, ਜਿਹੜੇ ਕੌਨਫਲਿਕਟਸ ਤੋਂ ਅਸੀਂ, ਜਿਨ੍ਹਾਂ ਨੂੰ ਛੱਡ ਕੇ ਆਏ ਸੀ, ਉਹ ਇੱਥੇ ਸਾਡੀਆਂ ਬਰੂਹਾਂ 'ਤੇ ਦੁਬਾਰਾ ਨਾ ਆਉਣ, ਉਹ ਇਸ ਸਾਰੀ ਸਥਿਤੀ ਨੂੰ ਵੇਖ ਕੇ ਬਹੁਤ ਚਿੰਤਤ ਨੇ, ਅਤੇ ਉਹਨਾਂ ਦੀ ਚਿੰਤਾ ਕਰਨੀ ਵਾਜਬ ਹੈ। ਇਹ ਭਾਵੇਂ ਸਾਡੇ ਹੁਣ ਧਾਰਮਿਕ ਅਸਥਾਨਾਂ ਦੀ ਲੀਡਰਸ਼ਿਪ ਆ, ਸਾਡੀ ਪੋਲੀਟੀਕਲ ਲੀਡਰਸ਼ਿਪ ਆ, ਉਹਨਾਂ ਸਾਰਿਆਂ ਨੂੰ ਰਲ ਮਿਲ ਕੇ ਬੈਠਣਾ ਪੈਣਾ, ਦੇਖਣਾ ਪੈਣਾ ਕਿ ਇਸ ਸਿਚੁਏਸ਼ਨ ਨੂੰ ਰਿਜ਼ੋਲਵ ਕਰਨਾ ਤਾਂ ਕਰਨਾ ਕਿਵੇਂ ਆ। ਜਿਹੜਾ ਇੱਕ ਇਹ ਕਮਿਊਨਿਟੀ ਦੇ ਵਿੱਚ ਇੱਕ ਡਿਵੀਜ਼ਨ ਕ੍ਰੀਏਟ ਕਰਨ ਦਾ ਜਿਸ ਤਰ੍ਹਾਂ ਦਾ ਇੱਕ ਰਾਹ ਬਣਿਆ ਹੋਇਆ, ਇਹ ਇਟਸ ਵੈਰੀ ਕੰਸਰਨਿੰਗ। ਇਸ ਤਰ੍ਹਾਂ ਦੇ ਹਾਲਾਤ ਅਸੀਂ ਪਹਿਲਾਂ ਵੇਖ ਚੁੱਕੇ ਹਾਂ, ਮਲਟੀਪਲ ਟਾਈਮਸ ਵੇਖ ਚੁੱਕੇ ਹਾਂ, ਇੱਥੇ ਨਹੀਂ। ਇੱਥੇ ਵੀ ਚਲੋ ਉਹਦੀਆਂ ਕੁਝ ਜਿਹੜੇ ਅੰਸ਼ ਨੇ ਪਿਛਲੇ ਸਾਲਾਂ ਦੇ ਵਿੱਚ ਆਏ, ਪਰ ਜਿਸ ਤਰ੍ਹਾਂ ਦੇ ਹਾਲਾਤ ਦੇ ਵਿੱਚ, ਜਿਸ ਤਰ੍ਹਾਂ ਦਾ ਨੁਕਸਾਨ ਅਸੀਂ ਵੇਖ ਚੁੱਕੇ ਹਾਂ, ਉਹ ਕੋਈ ਵੀ ਨਹੀਂ ਚਾਹੁੰਦਾ। ਜਿਹੜਾ ਇੱਥੇ ਦਾ ਕੈਨੇਡਾ ਦਾ ਲੀਗਲ ਸਿਸਟਮ ਹੈ, ਮੈਂ ਇੱਥੇ ਇਹ ਗੱਲ ਕਹਿਣੀ ਚਾਹੁੰਦਾ ਕਿ ਜੋ ਹਰਦੀਪ ਸਿੰਘ ਨਿੱਜਰ ਜੀ ਦਾ ਇੱਥੇ ਕਤਲ ਹੋਇਆ, ਉਹ ਹੁਣ ਲੀਗਲ ਪ੍ਰੋਸੈਸ ਦੇ ਵਿੱਚੋਂ, ਉਹਦੀ ਟ੍ਰਾਇਲ ਹੁਣ ਛੇਤੀ ਹੀ ਆਉਂਦੇ ਦਿਨਾਂ ਅਤੇ ਹਫ਼ਤਿਆਂ ਦੇ ਵਿੱਚ ਸ਼ੁਰੂ ਹੋ ਜਾਣੀ ਆ, ਬਹੁਤ ਸਾਰੀ ਜਾਣਕਾਰੀ ਉਦੋਂ ਵੀ ਸਾਹਮਣੇ ਆਏਗੀ, ਕਿਉਂਕਿ ਕੈਨੇਡਾ ਦੇ ਵਿੱਚ ਜਿਹੜਾ ਸਾਡਾ ਸਬੂਤਾਂ ਨੂੰ ਡਿਸਕਲੋਜ਼ ਕਰਨ ਦਾ ਸਿਸਟਮ ਆ, ਉਹ ਵੱਖਰਾ ਹੈ, ਉਹ ਕੋਰਟ ਪ੍ਰੋਸੈਸ ਦੇ ਵਿੱਚੋਂ ਨਿਕਲ ਕੇ ਆਉਂਦਾ। ਅਮਰੀਕਾ ਵਾਲੇ ਇੰਡਾਈਟਮੈਂਟ ਪਹਿਲਾਂ ਅਨਸੀਲ ਕਰ ਦਿੰਦੇ ਨੇ, ਜਦੋਂ ਉਹ ਚੀਜ਼ਾਂ ਸਾਹਮਣੇ ਆਉਂਦੀਆਂ ਨੇ, ਜਿਉਂ ਜਿਉਂ ਉਹਦੇ ਵਿੱਚੋਂ ਹੋਰ ਪਰਤਾਂ ਖੁੱਲ੍ਹਦੀਆਂ ਨੇ, ਇਹ ਸਥਿਤੀ ਅੱਗੇ ਹੋਰ ਨਾਜ਼ੁਕ ਹੋਣ ਦੀ ਕਗਾਰ 'ਤੇ ਪਹੁੰਚ ਜਾਣੀ ਆ, ਪਹੁੰਚੀ ਹੋਈ ਆ। ਉਹਨੂੰ ਬਚਾਉਣਾ ਕਿਵੇਂ ਆ ਉਹਦੇ ਵਿੱਚ, ਤਾਂ ਕਿ ਲੀਗਲ ਸਿਸਟਮ ਆਪਣਾ ਕੰਮ ਕਰੇ, ਪਰ ਉਹਦੇ ਨਾਲ ਨਾਲ ਜਿਹੜੀ ਬਾਕੀ ਦੀ ਗੱਲਬਾਤ ਆ, ਆਮ ਸ਼ਹਿਰੀ ਨੇ ਉਹਨਾਂ ਦੀ ਜ਼ਿੰਦਗੀ ਇੰਪੈਕਟ ਨਾ ਹੋਵੇ, ਉਹਨੂੰ ਕਿਵੇਂ ਠੀਕ ਠਾਕ ਰੱਖਣਾ, ਇਹ ਗੱਲ ਹੁਣ ਧਾਰਮਿਕ ਲੀਡਰਸ਼ਿਪ 'ਤੇ, ਪੋਲੀਟੀਕਲ ਲੀਡਰਸ਼ਿਪ 'ਤੇ, ਉਹਨਾਂ ਦੇ ਹੱਥਾਂ ਵਿੱਚ ਆ। ਲੋਕਾਂ ਦੇ ਜਜ਼ਬਾਤ ਨੂੰ ਭੜਕਾਉਣ ਦੇ ਲਈ ਬਹੁਤ ਸਾਰੀਆਂ ਗੱਲਾਂ ਸੋਸ਼ਲ ਮੀਡੀਆ 'ਤੇ ਕਹੀਆਂ ਜਾਣਗੀਆਂ, ਦੋਹਾਂ ਪਾਸਿਓਂ ਹੋਣਗੀਆਂ, ਉਹ ਹੋ ਰਹੀਆਂ ਨੇ। ਅਨਫੋਰਚੁਨੇਟਲੀ ਕਾਫੀ ਕੁਝ ਕਿਹਾ ਜਾਊਗਾ, ਕਾਫੀ ਕੁਝ ਪੋਸਟ ਕੀਤਾ ਜਾਊਗਾ, ਪਰ ਠਰੰਮੇ ਦੀ ਬਹੁਤ ਜ਼ਰੂਰਤ ਹੋਏਗੀ, ਕਿਉਂਕਿ ਜੇ ਉਹ ਉਸ ਜਜ਼ਬਾਤੀ ਵਹਿਣ ਦੇ ਵਿੱਚ ਬਹਿ ਕੇ ਕੁਝ ਪੋਸਟ ਕੀਤਾ, ਕੁਝ ਕਿਹਾ, ਕੋਈ ਐਕਸ਼ਨ ਲਿਆ, ਉਹਦੇ ਜਿਹੜੇ ਖਾਮਿਆਜ਼ੇ ਨੇ ਉਹ ਬਹੁਤ ਚਿਰਕਾਲੀਨ ਹੋ ਸਕਦੇ ਨੇ। ਸਿਆਸਤ ਕਿਤੇ ਦੀ ਵੀ ਹੋਵੇ, ਜਦੋਂ ਸਿਆਸਤ ਵਾਲਿਆਂ ਜਦੋਂ ਸਿਆਸਤ ਦੇ ਵਿੱਚ ਉਪਲਬਧੀ ਦਾ ਬਾਲਣ ਨਾ ਹੋਵੇ ਤਾਂ ਫਿਰ ਜਜ਼ਬਾਤ ਦਾ ਬਾਲਣ ਪਾ ਦਿੱਤਾ ਜਾਂਦਾ, ਲੋਕਾਂ ਨੂੰ ਬਾਲਣ ਬਣਾ ਲਿਆ ਜਾਂਦਾ। ਬਾਲਣ ਬਣਨਾ ਨਹੀਂ ਆ, ਇਹੋ ਬੇਨਤੀ ਆ। ਵਟਸਐਪ 'ਤੇ ਤੁਹਾਡੇ ਬਹੁਤ ਸਾਰੇ ਸੁਨੇਹੇ ਨੇ ਜੀ, ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਕਾਫੀ ਤੁਹਾਡਾ ਰਿਐਕਸ਼ਨ, ਜਿਹੜੀ ਗੱਲਬਾਤ ਆਪਾਂ ਸਾਂਝੀ ਕੀਤੀ ਉੱਤੇ ਆ ਰਿਹਾ, ਪਰ ਆਈ ਥਿੰਕ ਸਾਰੇ ਹੀ ਮੈਸੇਜਿਸ, ਐਵਰੀ ਸਿੰਗਲ ਮੈਸੇਜ ਜਿਹੜਾ ਮੈਂ ਪੜ੍ਹ ਰਿਹਾ ਜੀ ਇੱਥੇ, ਉਹ ਇਸ ਗੱਲਬਾਤ ਦੀ ਪ੍ਰੋੜਤਾ ਕਰ ਰਹੇ ਨੇ ਕਿ ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਆ ਕਿ ਆਪਾਂ ਬਾਲਣ ਨਹੀਂ ਬਣਨਾ। ਬਾਲਣ ਬਣਾਉਣ ਵਾਲੇ ਤਿਆਰ ਬਹੁਤ ਨੇ, ਉਹਨਾਂ ਨੂੰ ਆਪਣੀਆਂ ਅੰਗੀਠੀਆਂ ਲਈ, ਆਪਣੇ ਚੁੱਲ੍ਹਿਆਂ ਲਈ ਉਸ ਬਾਲਣ ਦੀ ਜ਼ਰੂਰਤ ਹੈ। ਇੱਕ ਮੈਸੇਜ ਆਇਆ, ਕਹਿੰਦੇ ਹਾਈਪਰ ਨੈਸ਼ਨਲਿਜ਼ਮ ਐਂਡ ਰਿਲੀਜੀਅਸ ਔਰਥੋਡੋਕਸੀ ਬੋਥ ਇਨਕਰੇਜ ਪੀਪਲ ਟੂ ਆਈਡੈਂਟੀਫਾਈ ਵਿਦ ਸਪੈਸੀਫਿਕ ਗਰੁੱਪਸ ਇਨ ਅ ਵੇ ਦੈਟ ਸੈਪਰੇਟਸ ਅਸ ਫਰੋਮ ਦੈਮ। ਬੋਥ ਨੈਸ਼ਨਲਿਜ਼ਮ ਐਂਡ ਰਿਲੀਜੀਅਸ ਔਰਥੋਡੋਕਸੀ ਆਰ ਬੈਰੀਅਰਸ ਟੂ ਦ ਕਾਇੰਡ ਆਫ ਯੂਨਿਟੀ ਐਂਡ ਕੋਆਪਰੇਟਿਵ ਪ੍ਰੋਬਲਮ ਸੋਲਵਿੰਗ ਦੈਟ ਇਜ਼ ਅਸੈਂਸ਼ੀਅਲ ਫੋਰ ਅ ਪੀਸਫੁਲ ਐਂਡ ਸਸਟੇਨੇਬਲ ਫਿਊਚਰ। ਵੈਰੀ ਨਾਈਸ, ਵੈਰੀ ਵੈਲ ਪੁੱਟ। ਅਗੇਨ ਮੈਂ ਆਪਣੇ ਸੁਣਨ ਵਾਲਿਆਂ ਦਾ ਨਾਮ ਨਹੀਂ ਸਾਂਝਾ ਕਰ ਰਿਹਾ ਇਹਨਾਂ ਦਾ, ਪਰ ਗੱਲ ਬਿਲਕੁਲ ਸਹੀ ਲਿਖੀ ਹੈ ਇਹਨਾਂ ਨੇ। ਭਾਵੇਂ ਹਾਈਪਰ ਨੈਸ਼ਨਲਿਜ਼ਮ ਹੋਵੇ, ਭਾਵੇਂ ਰਿਲੀਜੀਅਸ ਔਰਥੋਡੋਕਸੀ ਹੋਵੇ, ਹਾਈਪਰ ਨੈਸ਼ਨਲਿਜ਼ਮ ਪੋਲੀਟਿਕਸ ਦੇ ਵਿੱਚੋਂ ਨਿਕਲਦਾ, ਰਿਲੀਜੀਅਸ ਔਰਥੋਡੋਕਸੀ ਵੀ ਕਈ ਵਾਰੀ ਪੋਲੀਟੀਕਲ ਸਿਚੁਏਸ਼ਨ ਦੇ ਵਿੱਚੋਂ ਜਾਂ ਪੋਲੀਟੀਕਲ ਹਵਾ ਦੇ ਨਾਲ ਹੋਰ ਜ਼ਿਆਦਾ ਕਈ ਵਾਰ ਪਣਪ ਜਾਂਦੀ ਹੈ, ਐਂਡ ਦੇ ਫੀਡ ਆਫ ਈਚ ਅਦਰ। ਜਿਹੜੀ ਇਸ ਤਰ੍ਹਾਂ ਦੀਆਂ ਜਿਹੜੇ ਇਹ ਬੰਨ ਨੇ, ਇਹਨਾਂ ਨੇ ਪ੍ਰੋਬਲਮ ਸੋਲਵਿੰਗ ਦੇ ਵਿੱਚ ਅੜਚਣਾ ਪਾਉਣੀਆਂ ਹੀ ਪਾਉਣੀਆਂ ਨੇ। ਪੀਅਰ ਪੋਲੀਏਵ ਵੱਲੋਂ ਪਿਛਲੇ ਹਫ਼ਤੇ ਇੱਕ ਅਨਾਊਂਸਮੈਂਟ ਕੀਤੀ ਗਈ ਸੀ, ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਨਵੇਂ ਜੇ ਉਹ ਪ੍ਰਧਾਨ ਮੰਤਰੀ ਬਣਦੇ ਨੇ, ਫਸਟ ਆਫ ਆਲ ਪਹਿਲਾਂ ਤਾਂ ਜਿਹੜੇ ਨਵੇਂ ਘਰ ਜਿਨ੍ਹਾਂ ਦੀ ਵੈਲਿਊ $1 million ਤੋਂ ਥੱਲੇ ਹੋਏਗੀ, ਜਿਨ੍ਹਾਂ ਦੀ ਸੇਲ ਪ੍ਰਾਈਸ, ਉਹਦੇ ਉੱਪਰੋਂ ਜਿਹੜੀ ਫੈਡਰਲ GST ਹੈ ਉਹਨੂੰ ਉਹ ਮੁਆਫ਼ ਕਰ ਦੇਣਗੇ। ਹੁਣ ਜਿਹੜੀ ਫੈਡਰਲ GST ਹੈਗੀ ਆ, ਇਹ ਜਿਹੜੇ ਬ੍ਰੈਂਡ ਨਿਊ ਘਰ ਨੇ ਉਹਨਾਂ ਦੇ ਉੱਪਰ ਲਾਗੂ ਹੁੰਦੀ ਆ। ਜੇ ਤੁਸੀਂ ਕੋਈ ਆਲਰੇਡੀ ਪੁਰਾਣਾ ਬਣਿਆ ਘਰ ਖਰੀਦਦੇ ਹੋ, ਉਹਦੇ ਉੱਪਰ ਤੁਹਾਨੂੰ ਇਹ GST ਅਦਾ ਨਹੀਂ ਕਰਨੀ ਪੈਂਦੀ। ਹਾਂ, BC 'ਚ ਸਾਨੂੰ ਪ੍ਰੋਪਰਟੀ ਟ੍ਰਾਂਸਫਰ ਟੈਕਸ ਖਾਸਾ ਦੇਣਾ ਪੈਂਦਾ, ਪਰ GST ਬਿਲਕੁਲ ਬ੍ਰੈਂਡ ਨਿਊ ਜਿਹੜਾ ਪਹਿਲੀ ਵਾਰ ਘਰ ਵਿਕ ਰਿਹਾ ਹੁੰਦਾ ਉਹਦੇ ਉੱਪਰ ਹੀ ਲੱਗਿਆ ਕਰਦੀ ਆ। ਪੀਅਰ ਪੋਲੀਏਵ ਦਾ ਇਹ ਕਹਿਣਾ ਕਿ ਹਾਊਸਿੰਗ ਅਫੋਰਡੇਬਿਲਿਟੀ ਹਾਸਲ ਕਰਨ ਦੇ ਵਾਸਤੇ ਨਵੇਂ ਬਣੇ ਘਰਾਂ ਦੇ ਉੱਪਰੋਂ GST ਮੁਆਫ਼ ਕਰ ਦਿਆਂਗੇ ਜੇ ਉਹ ਪ੍ਰਧਾਨ ਮੰਤਰੀ ਬਣਦੇ ਨੇ। ਸੋ ਦੈਟਸ ਓਨਲੀ ਫੋਰ ਹੋਮਸ ਜਿਨ੍ਹਾਂ ਦੀ ਵੈਲਿਊ $1 million ਤੋਂ ਥੱਲੇ ਆ। ਸੋ ਜੇ $1 million ਦਾ ਘਰ ਹੋਵੇ ਉੱਥੇ $50,000 GST ਦਾ ਅਮਾਊਂਟ ਬਣ ਜਾਂਦਾ। ਤੁਹਾਨੂੰ ਯਾਦ ਹੋਏਗਾ ਪਿਛਲੇ ਹਫ਼ਤੇ ਪੀਅਰ ਪੋਲੀਏਵ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਸੀ, ਅਤੇ ਉਹਨਾਂ ਨੂੰ ਜਦੋਂ ਅਸੀਂ ਇਹ ਪੁੱਛਿਆ ਸੀ ਕਿ GST ਤਾਂ ਤੁਸੀਂ ਨਵੇਂ ਘਰਾਂ 'ਤੇ ਮੁਆਫ਼ ਕਰ ਦਿਓਗੇ, ਪਰ ਇਹ ਦੱਸੋ ਵੀ ਇਹ ਜਿਹੜਾ ਖਰਚਾ ਹੈ ਪੈਸੇ ਕਿੱਥੋਂ ਆਉਣਗੇ, ਕਿਉਂਕਿ ਇਹ $multi-billion ਦਾ ਖਰਚਾ ਹੋਏਗਾ। ਉਦੋਂ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਫੈਡਰਲ ਸਰਕਾਰ ਵੱਲੋਂ ਇੱਕ ਫੰਡ ਚਲਾਇਆ ਗਿਆ ਜਿਹਦੇ ਰਾਹੀਂ ਘਰ ਹਜੇ ਬਣਿਆ ਕੋਈ ਨਹੀਂ, ਅਜੇ ਕੋਈ ਇੰਨੀ ਉਸਾਰੀ ਨਹੀਂ ਹੋਈ, ਉਹ $multi-billion ਦਾ ਫੰਡ ਆ, ਹਾਊਸਿੰਗ ਐਕਸੈਲਰੇਟਰ ਫੰਡ ਵੱਲ ਉਹਨਾਂ ਦਾ ਇਸ਼ਾਰਾ ਸੀ ਵੀ ਅਸੀਂ ਉਹਨੂੰ ਬੰਦ ਕਰਕੇ ਉਹਦੇ ਜਿਹੜੇ ਆਹ ਪੈਸੇ ਨੇ ਆਹ GST ਰੀਬੇਟ ਦੇ ਵਿੱਚ ਯੂਜ਼ ਕਰਾਂਗੇ। ਹੁਣ ਪੀਅਰ ਪੋਲੀਏਵ ਨੇ ਇੱਕ ਚਿੱਠੀ ਲਿਖੀ ਹੈ ਸਾਰੇ ਸੂਬਿਆਂ ਦੇ ਪ੍ਰੀਮੀਅਰਸ ਨੂੰ, ਅਤੇ ਉਹਨਾਂ ਨੂੰ ਆਖਿਆ ਗਿਆ, ਉਹਨਾਂ ਨੂੰ ਇਹ ਮੰਗ ਕੀਤੀ ਹੈ ਪੀਅਰ ਪੋਲੀਏਵ ਨੇ ਕਿ ਉਹ ਵੀ ਪੀਅਰ ਪੋਲੀਏਵ ਵਾਂਗ ਅਤੇ ਕੰਜ਼ਰਵੇਟਿਵਸ ਵਾਂਗ ਕੋਮਨ ਸੈਂਸ ਟੈਕਸ ਕੱਟ ਅਪਰੋਚ ਨੂੰ ਮੈਚ ਕਰਨ। ਭਾਵ ਇਹ ਕਿ ਜਿਹੜੇ ਸੂਬਿਆਂ ਦੇ ਵਿੱਚ ਨਵੇਂ ਬਣੇ ਘਰਾਂ ਦੇ ਉੱਪਰ ਜਿੱਥੇ ਜਿੱਥੇ ਦੇਖੋ HST ਆ, ਹੁਣ ਓਨਟੈਰੀਓ ਦੇ ਵਿੱਚ HST ਆ ਜਾਂ ਕੁਝ ਹੋਰ ਸੂਬਿਆਂ ਦੇ ਵਿੱਚ ਜਿੱਥੇ HST ਆ, ਉੱਧਰ ਕੀ ਹੁੰਦਾ ਕਿ GST ਪਲੱਸ ਦਾ ਪ੍ਰੋਵਿੰਸ਼ੀਅਲ ਟੈਕਸ, ਉਹ ਇੱਕ ਸੰਯੁਕਤ ਟੈਕਸ ਆ, ਉਹਦੇ ਬੇਸਿਸ 'ਤੇ ਉੱਥੇ ਜਿਹੜਾ ਟੈਕਸ ਆ ਉਹ ਲੱਗਦਾ। ਅਤੇ ਉਹਨਾਂ ਨੇ ਇਹ ਮੰਗ ਕੀਤੀ ਹੈ ਪ੍ਰੀਮੀਅਰਸ ਤੋਂ ਵੀ ਤੁਸੀਂ ਐਂ ਕਰੋ, ਤੁਸੀਂ ਆਪਣਾ ਜਿਹੜਾ ਸੂਬਾਈ ਟੈਕਸ ਆ ਉਹ ਵੀ ਹਟਾਓ। ਹੁਣ ਇੱਥੇ ਵੈਸੇ ਜੇ BC 'ਚ ਗੱਲ ਕਰੀਏ, ਨਵੇਂ ਬਣੇ ਘਰ ਦੇ ਉੱਪਰ GST ਲੱਗਦੀ ਆ ਇਕੱਲੀ, ਫੈਡਰਲ ਪ੍ਰੋਵਿੰਸ਼ੀਅਲ PST ਨਹੀਂ ਲੱਗਦੀ ਬ੍ਰੈਂਡ ਨਿਊ ਘਰ ਦੇ ਉੱਪਰ। ਸੋ ਪ੍ਰੋਵਿੰਸ਼ੀਅਲ ਸਰਕਾਰ ਨੂੰ ਇੱਥੇ ਜਿਨ੍ਹਾਂ ਸੂਬਿਆਂ ਦੇ ਵਿੱਚ ਇਸ ਤਰ੍ਹਾਂ ਕੋਈ ਪ੍ਰੋਵਿੰਸ਼ੀਅਲ ਟੈਕਸ ਨਵੇਂ ਬਣੇ ਘਰ 'ਤੇ ਸਿੱਧੇ ਤੌਰ 'ਤੇ ਨਹੀਂ ਲੱਗਦਾ, ਉਹਨਾਂ ਨੂੰ ਸ਼ਾਇਦ ਪੀਅਰ ਪੋਲੀਏਵ ਦੀ ਤਾਕੀਦ ਇਹ ਆ ਕਿ ਤੁਸੀਂ ਜਿਹੜੇ ਬਾਕੀ ਦੇ ਆਪਣੇ ਕੋਈ ਪ੍ਰੋਵਿੰਸ਼ੀਅਲ ਟੈਕਸਿਸ ਨੇ ਉਹਨਾਂ ਦੇ ਵਿੱਚ ਰਿਆਇਤ ਦੇ ਦਿਓ BC ਦੇ ਵਿੱਚ। ਲਾਈਕ ਆਈ ਸੈਡ ਕਿ ਮੇ ਬੀ ਉਹਨਾਂ ਦਾ ਇਸ਼ਾਰਾ ਪ੍ਰੋਪਰਟੀ ਟ੍ਰਾਂਸਫਰ ਟੈਕਸ ਵੱਲ ਹੋ ਸਕਦਾ, ਕਿਉਂਕਿ ਪ੍ਰੋਪਰਟੀ ਟ੍ਰਾਂਸਫਰ ਟੈਕਸ ਵੀ $1 million ਦੇ ਘਰ 'ਤੇ $17,000-18,000 ਬਣ ਜਾਂਦਾ। ਸੋ ਜੇ ਕੋਈ ਬ੍ਰਾਂਡ ਨਿਊ ਘਰ ਖਰੀਦਦਾ ਪਿਆ ਇੱਥੇ ਬੀ ਸੀ 'ਚ $1 million ਦਾ ਐਗਜ਼ਾਮਪਲ, ਜੇ ਉਹ 'ਤੇ $50,000 ਦੀ ਜੀ ਐੱਸ ਟੀ ਮੁਆਫ ਹੋ ਜਾਂਦੀ ਹੈ, $18,000 ਤੁਹਾਡੇ ਬਚ ਜਾਂਦੇ ਨੇ ਪ੍ਰੋਪਰਟੀ ਟ੍ਰਾਂਸਫਰ ਟੈਕਸ 'ਤੇ ਜੇ ਸੂਬਾ ਸਰਕਾਰ ਮੰਨ ਲੈਂਦੀ ਗੱਲ ਇਹ, ਦੈਨ ਦੈਟ $68,000 ਇਜ਼ ਅ ਸਿਗਨੀਫਿਕੈਂਟ ਅਮਾਊਂਟ। ਸੋ ਪੀਅਰ ਪੋਲੀਐਵ ਨੇ ਚਿੱਠੀ ਲਿਖ ਕੇ ਮੰਗ ਇਹ ਕੀਤੀ ਹੈ ਸੂਬਾਈ ਪ੍ਰੀਮੀਅਰਸ ਤੋਂ। ਹਾਲਾਂਕਿ ਪੀਅਰ ਪੋਲੀਐਵ ਅਜੇ ਓਪੋਜੀਸ਼ਨ ਦੇ ਲੀਡਰ ਨੇ, ਪਹਿਲਾਂ ਪ੍ਰਧਾਨ ਮੰਤਰੀ ਬਣਨਗੇ, ਫਿਰ ਉਸ ਤੋਂ ਬਾਅਦ ਇਹ ਪੋਲਿਸੀ ਲਾਗੂ ਹੋ ਸਕੇਗੀ। ਉਹਨਾਂ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਇਲੈਕਸ਼ਨ ਵੀ ਹੋਣਾ, ਇਲੈਕਸ਼ਨ ਜਿੱਤਣਾ ਵੀ ਪੈਣਾ, ਸੋ ਉਹ ਸਾਰੇ ਹਜੇ ਪੜਾਅ ਤੈਅ ਕਰਨੇ ਬਾਕੀ ਨੇ। ਪਰ ਆਪਣੀ ਇਸ ਮੁਹਿੰਮ ਨੂੰ ਉਹਨਾਂ ਨੇ ਬੜੇ ਜ਼ੋਰਾਂ ਸ਼ੋਰਾਂ ਦੇ ਨਾਲ ਅੱਗੇ ਉਹਨੂੰ ਵਧਾ ਰਹੇ ਨੇ ਕਿ ਹਾਊਸਿੰਗ ਅਫੋਰਡੇਬਿਲਿਟੀ ਹਾਸਲ ਕਰਨ ਦਾ ਇੱਕ ਵਧੀਆ ਤਰੀਕਾ ਇਹ ਆ। ਉਹਨਾਂ ਦਾ ਦੇਖੋ ਕਹਿਣਾ ਕੀ ਆ ਕਿ ਇਹਦੇ ਨਾਲ ਹੋਏਗਾ ਕੀ ਕਿ ਜਿਹੜੇ ਨਵੇਂ ਘਰਾਂ ਦੀ ਉਸਾਰੀ ਨੂੰ ਹੁਲਾਰਾ ਮਿਲੇਗਾ, ਪ੍ਰਾਈਵੇਟ ਸੈਕਟਰ ਜ਼ਿਆਦਾ ਘਰ ਬਣਾਵੇਗਾ, ਕਿਉਂਕਿ ਉਹਨਾਂ ਨੂੰ ਪਤਾ ਵੀ ਸਾਡਾ ਬ੍ਰਾਂਡ ਨਿਊ ਘਰ ਜੇ $1 million ਤੋਂ ਥੱਲੇ ਵੈਲਿਊ ਵਾਲਾ, ਜੋ ਕਿ ਬਹੁਤ ਸਾਰੀਆਂ ਕਮਿਊਨਿਟੀਜ਼ ਦੇ ਵਿੱਚ ਟਾਊਨ ਹੋਮਸ ਅਪਾਰਟਮੈਂਟਸ ਇਸ ਪ੍ਰਾਈਸ ਤੋਂ ਥੱਲੇ ਹੋਣਗੇ, ਈਵਨ ਕਈ ਕਮਿਊਨਿਟੀਜ਼ ਦੇ ਵਿੱਚ ਤਾਂ ਸਿੰਗਲ ਫੈਮਿਲੀ ਹੋਮਸ ਵੀ ਨਵੇਂ ਇਸ ਪ੍ਰਾਈਸ ਤੋਂ ਥੱਲੇ ਹੁੰਦੇ ਨੇ, ਉਹਦੇ ਨਾਲ ਓਵਰਆਲ ਕੰਸਟਰਕਸ਼ਨ ਨੂੰ ਹੁਲਾਰਾ ਮਿਲੇਗਾ। ਜਿਹੜਾ ਸਾਡਾ ਹਾਊਸਿੰਗ ਸ਼ਾਰਟੇਜ ਵਾਲੀ ਸਮੱਸਿਆ ਹੈ ਉਹਨੂੰ ਅਸੀਂ ਇੱਧਰਲੇ ਪਾਸਿਓਂ ਸੋਲਵ ਕਰ ਸਕਦੇ ਹਾਂ। ਪਰ ਫੈਡਰਲ ਸਰਕਾਰ ਦਾ ਇਹ ਕਹਿਣਾ ਵੀ ਜਿਹੜਾ ਹਾਊਸਿੰਗ ਐਕਸੈਲਰੇਟਰ ਫੰਡ ਹੈ ਉਹਦੇ ਤਹਿਤ ਆਲਰੇਡੀ 177 ਮਿਊਨਿਸਪੈਲਿਟੀਜ਼ ਦੇ ਨਾਲ, ਸਿੱਧੀਆਂ ਸ਼ਹਿਰਾਂ ਦੇ ਨਾਲ ਫੈਡਰਲ ਸਰਕਾਰ ਡੀਲਿੰਗ ਕਰ ਚੁੱਕੀ ਆ, ਅਤੇ ਉਹਦੇ ਨਾਲ ਜਿਹੜੇ ਪੈਸੇ ਮੁਹੱਈਆ ਕਰਵਾਏ ਗਏ ਨੇ, $multi-billion ਦਾ ਇਹ ਫੰਡ ਆ, ਉਹਦੇ ਨਾਲ ਘਰਾਂ ਦੀ ਉਸਾਰੀ ਨੂੰ, ਅਫੋਰਡੇਬਲ ਹੋਮਸ ਦੀ ਉਸਾਰੀ ਨੂੰ ਹੁਲਾਰਾ ਮਿਲਣ ਵਾਲਾ। ਹੁਣ ਜਿੱਥੇ ਪੀਅਰ ਪੋਲੀਐਵ ਨੇ ਚਿੱਠੀ ਲਿਖੀ ਪ੍ਰੀਮੀਅਰਸ ਨੂੰ, ਜਿਹੜੇ ਫੈਡਰਲ ਹਾਊਸਿੰਗ ਮਿਨਿਸਟਰ ਨੇ ਸ਼ੌਨ ਫਰੇਜ਼ਰ, ਉਹਨਾਂ ਨੇ ਚਿੱਠੀਆਂ ਲਿਖੀਆਂ ਨੇ ਸਾਰੇ ਮੇਅਰਸ ਨੂੰ, ਅਤੇ ਸ਼ੌਨ ਫਰੇਜ਼ਰ ਵੱਲੋਂ ਪਿਛਲੇ ਦਿਨੀਂ ਮੇਅਰ ਬ੍ਰੈਂਡਾ ਲੌਕ ਨੂੰ ਜਿਹੜੀ ਚਿੱਠੀ ਲਿਖੀ ਗਈ ਆ ਉਹਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਇਹ ਕਿਹਾ ਕਿ ਸਰੀ ਨੂੰ ਹਾਊਸਿੰਗ ਐਕਸੈਲਰੇਟਰ ਫੰਡ ਦੇ ਰਾਹੀਂ ਫੈਡਰਲ ਸਰਕਾਰ ਨੇ $95,006,41,500 ਅਵੇਲੇਬਲ ਕਰਵਾਏ ਨੇ, ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਆਪਣੀ ਇਸ ਚਿੱਠੀ ਦੇ ਵਿੱਚ ਉਹਨਾਂ ਨੇ ਲਿਖਿਆ, ਮੇਅਰ ਦੇ ਇੱਕ ਬਿਆਨ ਦਾ ਹਵਾਲਾ ਦਿੱਤਾ ਕਿ ਸਿਟੀ ਨੇ ਅਨੈਲਿਸਿਸ ਕਰਕੇ ਇਹ ਦੱਸਿਆ ਕਿ ਫੈਡਰਲ ਸਰਕਾਰ ਵੱਲੋਂ ਜਿਹੜੇ ਪੈਸੇ ਮੁਹੱਈਆ ਕਰਵਾਏ ਗਏ ਨੇ ਉਹਦੇ ਨਾਲ 10 ਸਾਲਾਂ ਦੇ ਵਿੱਚ ਸਰੀ ਦੇ ਵਿੱਚ 16,500 ਨਵੇਂ ਘਰ ਬਣ ਸਕਣਗੇ। ਉਹਨਾਂ ਨੇ ਇਹ ਕਿਹਾ, ਹੁਣ ਉਹਨਾਂ ਨੇ ਮੰਗ ਕੀ ਕੀਤੀ ਆ ਫੈਡਰਲ ਹਾਊਸਿੰਗ ਮਿਨਿਸਟਰ ਸ਼ੌਨ ਫਰੇਜ਼ਰ ਨੇ, ਉਹਨਾਂ ਨੇ ਆਖਿਆ ਕਿ ਆਈ ਐਮ ਇੰਟਰਸਟਿਡ ਇਨ ਲਰਨਿੰਗ ਮੋਰ ਅਬਾਊਟ ਦੀ ਇੰਪੈਕਟ ਆਫ ਦੀ ਓਫੀਸ਼ੀਅਲ ਓਪੋਜੀਸ਼ਨਸ ਪਲਾਨ ਟੂ ਕੱਟ ਦਿਸ ਮਨੀ। ਵੀ ਜੇ ਆਹ ਜੇ ਹਾਊਸਿੰਗ ਐਕਸੈਲਰੇਟਰ ਫੰਡ ਪੀਅਰ ਪੋਲੀਐਵ ਬੰਦ ਕਰ ਦਿੰਦੇ ਨੇ ਅਤੇ ਸਰੀ ਨੂੰ $95 million ਤੋਂ ਵੀ ਵੱਧ ਜਿਹੜੀ ਧਨ ਰਾਸ਼ੀ ਹੈ ਹਾਊਸਿੰਗ ਐਕਸੈਲਰੇਟਰ ਫੰਡ ਦੇ ਵਿੱਚੋਂ ਨਹੀਂ ਮਿਲੇਗੀ, ਤਾਂ ਫਿਰ ਉਹਨਾਂ ਨੇ ਮੇਅਰ ਨੂੰ ਇਹ ਚਿੱਠੀ ਲਿਖੀ ਪਿਛਲੇ ਹਫ਼ਤੇ ਵੀ, ਤੁਸੀਂ ਦੱਸੋ ਇਹਦਾ ਕੀ ਇੰਪੈਕਟ ਪਏਗਾ ਸਰੀ ਦੇ ਵਿੱਚ ਹਾਊਸਿੰਗ ਦੀ ਸਪਲਾਈ ਉੱਪਰ। ਸੋ ਪੀਅਰ ਪੋਲੀਐਵ ਚਿੱਠੀ ਲਿਖ ਕੇ ਪ੍ਰੀਮੀਅਰਸ ਨੂੰ ਲਾਮਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਅਤੇ ਫੈਡਰਲ ਹਾਊਸਿੰਗ ਮਿਨਿਸਟਰ ਚਿੱਠੀ ਲਿਖ ਕੇ ਵੱਖੋ ਵੱਖਰੇ ਸ਼ਹਿਰਾਂ ਦੇ ਮੇਅਰਸ ਨੂੰ ਲਾਮਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਅਤੇ ਉਹਨਾਂ ਦੇ ਬਿਆਨਾਂ ਨੂੰ ਸਾਰਿਆਂ ਨੂੰ ਮੇਬੀ ਇਕੱਠਾ ਕਰਕੇ ਪੀਅਰ ਪੋਲੀਐਵ ਦੀ ਇਸ ਨਵੇਂ ਘਰਾਂ ਤੋਂ $1 million ਤੋਂ ਘੱਟ ਵੈਲਿਊ ਵਾਲੇ ਘਰਾਂ ਤੋਂ ਜੀ ਐੱਸ ਟੀ ਮੁਆਫ਼ ਕਰਨ ਦਾ ਜਿਹੜਾ ਪੈਂਤਲਾ ਹੈ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਨਗੇਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਪਿਛਲੇ ਹਫ਼ਤੇ ਹਾਊਸ ਆਫ ਕਾਮਨਸ ਦੇ ਵਿੱਚ ਵੀ ਵੈਸੇ ਇਸ ਗੱਲ ਨੂੰ ਲੈ ਕੇ ਕਾਫ਼ੀ ਕਹਿ ਲਓ ਵੀ ਤਲਖ ਕਲਾਮੀ ਹੋਈ ਸੀ ਪੀਅਰ ਪੋਲੀਐਵ ਅਤੇ ਹਾਊਸਿੰਗ ਮਿਨਿਸਟਰ ਸ਼ੌਨ ਫਰੇਜ਼ਰ ਦੇ ਵਿਚਕਾਰ। ਸਾਡੇ ਪਹਿਲੇ ਕਾਲਰ ਸਾਡੇ ਨਾਲ ਜੁੜ ਰਹੇ ਨੇ ਹਰਪ੍ਰੀਤ ਜੀ। ਹਰਪ੍ਰੀਤ ਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਜੀ ਕੀ ਕਹਿਣਾ ਚਾਹੋਗੇ?
ਮੈਂ ਕਹਿਣਾ ਚਾਹੁੰਦਾ ਵੀ ਦੋਨੋਂ ਜੋ ਪੀਅਰ ਪੋਲੀਐਵ ਅਤੇ ਜਸਟਿਨ ਟਰੂਡੋ ਦੀ ਸਰਕਾਰ ਹੋਣੇ ਦੇ ਕੰਮ ਤਾਂ ਦੇਖੋ ਇਹ ਕਰਨ ਹੁਣ ਥੋੜੇ ਤੇਜ਼ ਹੋਇਆ ਆ ਪਹਿਲਾਂ ਨਾਲੋਂ ਕੰਮ ਕਰਨ ਲਈ, ਬਟ ਗੱਲ ਉਹੀ ਆ ਵੀ ਇਹਨਾਂ ਨੇ ਟਾਈਮ ਬਹੁਤ ਲੰਘਾ ਦਿੱਤਾ ਆ ਤੇ ਹੁਣ ਲੱਗਦਾ ਨੀ ਵੀ ਜੋ ਪਬਲਿਕ ਆ ਉਹ ਇਹਨਾਂ ਤੇ ਭਰੋਸਾ ਕਰੂਗੀ, ਤੇ ਜੋ ਪੀਰੇ ਪੋਲੀਵੁੱਡ ਵਾਅਦੇ ਕਰ ਰਹੇ ਆ ਮੈਨੂੰ ਲੱਗਦਾ ਲੋਕਾਂ ਦਾ ਝੁਕਾਵ ਉਹਦੇ ਵੱਲ ਜ਼ਿਆਦਾ ਵੱਧ ਰਿਹਾ ਆ, ਕਿਉਂਕਿ ਉਹਨਾਂ ਨੂੰ ਐਂ ਲੱਗ ਰਿਹਾ ਵੀ ਇਹਨਾਂ ਨੂੰ ਅਸੀਂ ਦੇਖ ਲਿਆ ਆ, ਉਹਨਾਂ ਨੇ ਹਜੇ ਆਉਣਾ ਆ, ਸ਼ਾਇਦ ਉਹ ਕੁਛ ਕਰ ਦੇਣ, ਬਟ ਮੇ ਬੀ ਇਟਸ ਟੂ ਲੇਟ ਫੋਰ ਜਸਟਿਨ ਟਰੂਡੋ ਸੋ ਐਂਡ ਪੋਲੀਵੁੱਡ ਦੇ ਜਿਹੜੇ ਵਾਅਦੇ ਆ ਉਹਦੇ ਨਾਲ ਸ਼ਾਇਦ ਜ਼ਿਆਦਾ ਫਾਇਦਾ ਹੋਣਾ ਆ, ਕਿਉਂਕਿ ਜੋ ਐਸੋਸੀਏਸ਼ਨ ਫੰਡ ਹੈ ਉਹ ਜ਼ਿਆਦਾ ਸਰਕਾਰ ਇੱਦਾਂ ਕਰ ਰਹੀ ਹੈ ਵੀ ਰੈਂਟਲ ਯੂਨਿਟਸ ਬਣਾਉਣ ਦੇ ਵਿੱਚ ਹੈਲਪ ਹੋਣੀ ਆ, ਬਟ ਇਹ ਵੀ ਇੱਕ ਫੈਕਟ ਆ ਵੀ ਜਿਹੜੀ ਆਪਣੀ ਪਬਲਿਕ ਆ ਉਹ ਕਿੰਨਾ ਕੁ ਚਿਰ ਰੈਂਟਲ ਯੂਨਿਟਸ ਦੇ ਵਿੱਚ ਬੈਠੀ ਜਾਊਗੀ, ਜਿਉਂ ਜਿਉਂ ਉਹਨਾਂ ਦੇ ਇਨਕਮ ਸੋਰਸਿਸ ਵਧਣਗੇ ਦੇ ਵਿਲ ਟਰਾਈ ਟੂ ਗੈਟ ਦੇਅਰ ਓਨ ਹਾਊਸ, ਤੇ ਉਹਦੇ ਲਈ ਉਹਨਾਂ ਨੂੰ ਮੇ ਬੀ ਜੋ ਪੀਰੇ ਪੋਲੀਵਰ ਨੇ ਹੁਣ ਜੀ ਐਸ ਟੀ ਹਟਾਉਣ ਦਾ ਗੱਲ ਕੀਤੀ ਆ ਮੇ ਬੀ ਦੈਟ ਮੀਨਸ ਉਹ ਜ਼ਿਆਦਾ ਉਹਨਾਂ ਲਈ ਬੈਨੀਫਿਸ਼ੀਅਲ ਹੋਵੇਗਾ,
ਮਿਹਰਬਾਨੀ
ਆਪਾਂ ਸਹੀ ਦੇ ਵਿੱਚ ਦੇਖੀਏ ਤਾਂ 10 ਸਾਲਾਂ ਦੇ ਵਿੱਚ 16,000 ਘਰ ਇਜ਼ ਆਈ ਡੋਂਟ ਥਿੰਕ ਇਨਫ ਨੇਗੇ ਜਿਸ ਹਿਸਾਬ ਨਾਲ ਪੋਪੂਲੇਸ਼ਨ ਵੱਧ ਰਹੀ ਹੈ।
ਮਿਹਰਬਾਨੀ ਹਰਪ੍ਰੀਤ ਜੀ, ਬਹੁਤ ਧੰਨਵਾਦ। ਹਰਪ੍ਰੀਤ ਜੀ ਨੇ ਚਲੋ ਟਿੱਪਣੀ ਕੀਤੀ ਐਕਸੈਲਰੇਟਰ ਫੰਡ ਵਰਸਿਜ਼ ਪੀਅਰ ਪੋਲੀਐਬਸ ਪਲਾਨ ਨਾਲ, ਆਪਾਂ ਸਵਾਲ ਵੈਸੇ ਇਹ ਵੀ ਕੀਤਾ ਹੋਇਆ ਸੀ ਕਿ ਜਿਹੜੀ ਪੈਟਰਿਕ ਬਰਾਊਨ ਬ੍ਰੈਂਪਟਨ ਦੇ ਮੇਅਰ ਨੇ ਹੁਣੇ ਸੁਝਾਅ ਦਿੱਤਾ ਜਾਂ ਗੱਲ ਰੱਖੀ ਆ ਕਿ ਜਿੰਨੇ ਵੀ ਕੋਈ ਵੀ ਧਾਰਮਿਕ ਅਸਥਾਨ ਨੇ ਕਿਸੇ ਵੀ ਧਰਮ ਨਾਲ ਸੰਬੰਧਿਤ ਉਹਨਾਂ ਦੇ ਬਾਹਰ ਪ੍ਰੋਟੈਸਟ ਬੈਨ ਕਰ ਦੇਣੇ ਚਾਹੀਦੇ ਨੇ ਕੈਨੇਡਾ ਦੇ ਵਿੱਚ, ਤੁਸੀਂ ਉਸ ਬਾਰੇ ਕੀ ਸੋਚਦੇ ਹੋ? ਲਖਵਿੰਦਰ ਸਿੰਘ ਜੀ ਸਾਡੇ ਅਗਲੇ ਕਾਲਰ ਨੇ, ਸਤਿ ਸ੍ਰੀ ਅਕਾਲ ਲਖਵਿੰਦਰ ਜੀ।
ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਮੈਂ ਨਾ ਇਸੀ ਪੁਆਇੰਟ ਤੇ ਆਉਣਾ ਸੀਗਾ ਪੈਟਰਿਕ ਬਰਾਊਨ ਦੇ ਤੇ। ਇਹ ਸਭ ਤੋਂ ਬੈਸਟ ਸੋਲੂਸ਼ਨ ਹੈ ਵੀ ਆਹ ਰਿਲੀਜੀਅਸ ਪਲੇਸਿਸ ਤੇ ਪਹਿਲਾਂ ਤਾਂ ਇਹ ਬੰਦ ਕਰੋ, ਪ੍ਰੋਟੈਸਟ ਕਰਨਾ ਤੁਸੀਂ ਜਿੱਥੇ ਲਈ ਪ੍ਰੋਟੈਸਟ ਕਰਨਾ ਉੱਥੇ ਜਾ ਕੇ ਪ੍ਰੋਟੈਸਟ ਕਰੋ। ਦੂਸਰੀ ਗੱਲ, ਬੜਾ ਇਹ ਨਾ ਗਲਤ ਜਿਹਾ ਟ੍ਰੈਂਡ ਬਣ ਰਿਹਾ ਹੈਗਾ, ਦੋਨੋਂ ਤੇ ਰਾਜ ਦੋਨੋਂ ਹੀ ਗਲਤ ਹੈ। ਕੁਛ ਪੇਡ ਐਕਟਰ ਨੇ ਜਿਹੜੇ ਦੋਨੋਂ ਪਾਸੇ ਤੋਂ ਇਹ ਬਕਵਾਸਬਾਜੀ ਚੱਲ ਰਹੀ ਆ, ਅਸੀਂ ਉੱਥੋਂ ਇਹ ਸਾਰਾ ਕੁਛ ਛੱਡ ਕੇ ਤਾਂ ਉਰੇ ਆਏ ਸੀਗੇ, ਤੇ ਹੁਣ ਜੇ ਤੁਸੀਂ ਇੰਡੀਆ ਦਾ ਕੋਈ ਨਿਊਜ਼ ਚੈਨਲ ਲਾ ਲੈਂਦੇ ਉੱਥੇ ਵੀ ਇਹੀ ਕੁਛ ਚੱਲ ਰਿਹਾ। ਹੁਣ ਇੱਥੇ ਨਿਊਜ਼ ਬਣਨ ਲੱਗ ਗਈ ਤਾਂ ਓਬਵੀਅਸ ਵੀ ਇੱਥੇ ਦੇ ਨਿਊਜ਼ ਚੈਨਲ ਤੇ ਵੀ ਇਹ ਖ਼ਬਰਾਂ ਆਣਗੀਆਂ। ਅਸੀਂ ਇੱਥੋਂ ਫੈਡ ਅਪ ਹੋ ਕੇ ਉਰੇ ਆਏ ਸੀਗੇ, ਇੱਥੇ ਵੀ ਉਹੀ ਕੰਮ ਸ਼ੁਰੂ ਹੋ ਗਿਆ। ਜਿਹੜੇ ਘਰੋਂ ਨਾ ਥੋੜੇ ਜਿਹੇ ਜਿਨ੍ਹਾਂ ਨੂੰ ਰੋਟੀ ਹਜ਼ਮ ਨਹੀਂ ਹੁੰਦੀ, ਉਹ ਇਹ ਸਾਰਾ ਕੁਛ ਪੰਗੇ ਕਰੀ ਜਾਂਦੇ ਨੇ। ਆਮ ਬੰਦਾ ਨਾ ਉੱਥੇ ਇਨਵੋਲਵ ਹੈ ਨਾ ਇੱਥੇ ਇਨਵੋਲਵ ਹੈ। ਪਰ ਆਈ ਡੈਫੀਨੇਟਲੀ ਸਪੋਰਟ ਪੈਟਰਿਕ ਬਰਾਊਨ ਡਿਸੀਜਨ ਕਿ ਵੀ ਰਿਲੀਜੀਅਸ ਪਲੇਸਿਸ ਤੇ ਸਾਰਾ ਬਕਵਾਸਬਾਜੀ ਬੰਦ ਹੋਣੀ ਚਾਹੀਦੀ ਹੈ। ਵੈਦਰ ਉਹ ਗੁਰਦੁਆਰਾ ਹੈ ਚਾਹੇ ਮੰਦਿਰ ਹੈ ਜਾਂ ਮੋਸਕ ਹੈ, ਸਭ ਜਗ੍ਹਾ ਬੰਦ ਕਰੋ। ਪੈਲੇਸਟਾਈਨ ਵਾਲੇ ਪ੍ਰੋਟੈਸਟ ਕਰ ਰਹੇ ਨੇ, ਉਹ ਚਰਚਿਸ ਚ ਜਾ ਕੇ ਕਰ ਰਹੇ ਨੇ, ਸਭ ਬਕਵਾਸਬਾਜੀ ਹੈ ਜੀ। ਬਹੁਤ ਬਹੁਤ ਦੁੱਖ ਹੁੰਦਾ, ਬੜੀ ਕੜੱਤਣ ਆ ਰਹੀ ਹੈ ਰਿਲੇਸ਼ਨ ਚ ਇਹਦੇ ਨਾਲ।
ਮਿਹਰਬਾਨੀ ਲਖਵਿੰਦਰ ਜੀ, ਬਹੁਤ ਧੰਨਵਾਦ। ਜਦ ਤੱਕ ਤੁਹਾਡੇ ਵਰਗੇ ਵਿਅਕਤੀ ਹੈਗੇ ਨੇ ਕੜੱਤਣ, ਇਟਸ ਨਾਟ ਗੋਨਾ ਟੇਕ ਹੋਲਡ, ਕੜੱਤਣ ਵਧੇਗੀ ਨਹੀਂ, ਕਿਉਂਕਿ ਜਿਹੜੇ ਸੁਣਨ ਵਾਲੇ ਨੇ ਤੁਸੀਂ ਲੋਕ ਹੋ ਸਾਰੇ, ਕੜੱਤਣ ਦਾ ਇਲਾਜ ਵੀ ਤੁਸੀਂ ਸਾਰੇ ਹੀ ਹੋ, ਆਪਾਂ ਸਾਰੇ ਹੀ ਹਾਂ ਰਲ ਮਿਲ ਕੇ। ਲਾਈਨ 3 ਤੇ ਅਨੋਨਿਮਸ ਕਾਲਰ ਸਾਡੇ ਨਾਲ ਨੇ, ਹੈਲੋ ਲਾਈਨ 3।
ਹੈਲੋ ਸਰ, ਹਾਊ ਆਰ ਯੂ
ਜੀ? ਡੂਇੰਗ ਵੈਲ, ਕੀ ਕਹਿਣਾ ਚਾਹੋਗੇ?
ਸਰ ਮੈਂ ਆਪਕੀ ਇੱਕ ਵੋ ਬਾਤ ਮੈਂ ਸੁਣੀ ਸੀ ਜਬ ਆਪਨੇ ਬੋਲਾ ਕਿ ਜੋ ਵਰਡ ਯੂਜ਼ ਕੀ ਜਾਤੇ, ਜੋ ਲੈਂਗੁਏਜ ਯੂਜ਼ ਕੀ ਜਾਤੀ ਹੈ ਨਾ, ਜਬ ਕੋਈ ਪ੍ਰੋਟੈਸਟ ਕਰਤਾ ਹੈ, ਜਬ ਉਸਕੀ ਲੈਂਗੁਏਜ ਸੁਣੀ ਜਾਏ ਨਾ। ਆਜ ਤੋ ਚਲੋ ਕਾਊਂਟਰ ਪ੍ਰੋਟੈਸਟ ਵਗੈਰਾ ਹੋ ਰਹੇ ਹੈ, ਠੀਕ ਹੈ ਨਾ। ਮੈਂ ਜਿੱਥੇ ਉਬਰ ਡਰਾਈਵ ਕਰਤਾ ਹੂੰ, ਮੈਨੇ ਇੱਕ ਦੋ ਪ੍ਰੋਟੈਸਟ ਹੋਤੇ ਹੋ ਦੇਖੇ, ਜੈਸੇ ਆਪ ਲਗਾ ਲੋ ਡਾਊਨ ਟਾਊਨ ਮੇ ਲਗਾ ਲੋ, ਹਮ ਨਾਰਮਲ ਪਬਲਿਕ ਹੈ, ਹਮ ਇਨ ਚੀਜ਼ੋਂ ਤੇ ਕੋਈ ਲੈਣਾ ਦੇਣਾ ਹੋਤਾ। ਆਪ ਯਕੀਨ ਮਾਨੋ ਕਿ ਚਲੋ ਇਤਨੀ ਗੰਦੀ ਗੰਦੀ ਲੈਂਗੁਏਜ ਯੂਜ਼ ਕਰਤੇ ਨਾ, ਕਿ ਬਈ ਕਿਸੀ ਵੀ ਕੰਟਰੀ ਕੇ ਅਗੇਂਸਟ ਆਪ ਬੋਲੋ, ਆਪਕੋ ਐਕਸਟ੍ਰੀਮਿਜ਼ਮ ਜਦ ਆਜ ਤੋ ਕਾਊਂਟਰ ਪ੍ਰੋਟੈਸਟ ਵਗੈਰਾ ਹੋ ਰਹੇ ਤਾਂ ਚਲੋ ਇੱਕ ਦੂਸਰੇ ਕੇ ਅਗੇਂਸਟ ਲੋਕ ਬੋਲਤੇ ਹੈ। ਪਹਿਲੇ ਤੋਂ ਵਨ ਸਾਈਡਡ ਸਟੋਰੀ ਹੋਤੀ ਸੀ, ਆਪ ਚਾਹੇ ਐਮਬੈਸੀ ਕੇ ਬਾਹਰ ਦੇਖ ਲੋ, ਚਾਹੇ ਮੰਦਿਰੋ ਕੇ ਬਾਹਰ ਦੇਖ ਲੋ, ਇਤਨੀ ਗੰਦੀ ਗੰਦੀ ਭਾਸ਼ਾ, ਗਾਲੀਆਂ ਦੇਣਾ, ਬਾਹਰ ਖੜੇ ਹੋ ਗਏ ਬਈ ਮੰਦਿਰ ਮੇ ਜੋ ਬੰਦਰ ਬੰਦੇ ਆ ਰਹੇ ਉਨਕੋ ਆਪਕੇ ਉੱਤੇ ਕਿਆ ਲੈਣ ਦੇਣਾ, ਯੇ ਤੁਹਾਡੀ ਭਾਰਤ ਮਾਤਾ ਕੀ ਯੇ ਫਾੜ ਦੀ ਹਮਨੇ।
ਨਹੀਂ ਨਹੀਂ, ਓਕੇ ਪਲੀਜ਼ ਲੈਟਸ ਨਾਟ ਸੇ ਆਲ ਆਫ ਦੋਸ ਥਿੰਗਸ ਔਨ ਹੇਅਰ। ਗਲਤ ਗੱਲ ਦੀ ਆਲੋਚਨਾ ਕਰਨ ਵੇਲੇ ਗਲਤ ਗੱਲ ਦੁਹਰਾਉਂਦੇ ਹੋਏ ਵੀ ਅਸੀਂ ਗਲਤੀ ਕਰ ਦਿੰਦੇ ਹਾਂ, ਮੈਂ ਇਹ ਬੇਨਤੀ ਕਰਨੀ ਚਾਹੁੰਦਾ। ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਫੋਰ ਯੂਰ ਕਾਲ। ਸਾਡੇ ਅਗਲੇ ਕਾਲਰ ਨੇ ਯੋਗੇਸ਼ ਜੀ। ਯੋਗੇਸ਼ ਜੀ, ਗੁੱਡ ਮਾਰਨਿੰਗ।
ਗੁੱਡ ਮਾਰਨਿੰਗ ਜੀ, ਮੈਂ ਜਸਟ ਸ਼ੋਰਟ ਹੀ ਰੱਖਣਾ। ਮੈਂ ਸਿਰਫ ਇਹ ਕਹਿਣਾ ਚਾਹੁੰਦਾ ਕਿ ਦੋਨਾਂ ਪਾਰਟੀਜ਼ ਨੂੰ ਲਾਈਕ ਐਟਲੀਸਟ ਰਿਲੀਜੀਅਸ ਪਲੇਸਿਸ ਤੇ ਪ੍ਰੋਟੈਸਟ ਨਹੀਂ ਕਰਨੀ ਚਾਹੀਦੀ। ਮੈਂ ਪੈਟਰਿਕ ਬਰਾਊਨ ਨਾਲ ਬਿਲਕੁਲ ਸਹਿਮਤ ਹਾਂ, ਜਸਟ ਬਿਕੋਜ਼ ਇਹਦੇ ਨਾਲ ਸਿਰਫ ਇਹੀ ਪ੍ਰੂਵ ਹੁੰਦਾ ਕਿ ਆਪਾਂ ਇੱਕ ਦੂਸਰੇ ਨੂੰ ਇਹ ਸ਼ੋਅ ਕਰ ਰਹੇ ਹਾਂ ਵੀ ਮੇਰਾ ਰੱਬ ਵੱਡਾ ਤੇਰਾ ਛੋਟਾ, ਲਾਈਕ ਉਹ ਫੀਲਿੰਗ ਇੰਸਟਿਲ ਕਰਨੀ ਕਿਸੇ ਦੇ ਮਾਇੰਡ 'ਚ ਬਹੁਤ ਗਲਤ ਆ। ਜਿਹੜਾ ਰੱਬ ਗੁਰਦੁਆਰੇ ਦੇ ਅੰਦਰ ਆ ਅਤੇ ਜਿਹੜਾ ਰੱਬ ਮੰਦਿਰ ਦੇ ਅੰਦਰ ਆ ਜਾਂ ਮੋਸਕ ਦੇ ਅੰਦਰ ਆ ਉਹ ਸੇਮ ਆ। ਅਤੇ ਸੈਕਿੰਡਲੀ ਮੈਂ ਸਭ ਨੂੰ ਇਹ ਪੁੱਛਣਾ ਚਾਹੁੰਦਾ ਵੀ ਜੇ ਮੰਨ ਲਓ ਹਿੰਦੂ ਰਾਸ਼ਟਰ ਜਾਂ ਖਾਲਿਸਤਾਨ, ਮੈਂ ਦੋਹਾਂ ਨੂੰ ਬਰਾਬਰ ਲੈ ਕੇ ਹੀ ਗੱਲ ਕਰਾਂਗਾ, ਵੀ ਉਹਨਾਂ 'ਚੋਂ ਇੱਕ ਵੀ ਬਣ ਜਾਂਦਾ ਕਿ ਇੱਕ ਉੱਥੇ ਮੰਦਿਰ ਜਾਂ ਗੁਰਦੁਆਰਿਆਂ 'ਚੋਂ ਸਿਰਫ ਇੱਕ ਹੀ ਚੀਜ਼ ਹੋਏਗੀ ਕਿ ਦੂਸਰੀ ਚੀਜ਼ ਨਹੀਂ ਹੋਏਗੀ। ਸੈਕਿੰਡਲੀ ਮੈਂ ਇਹ ਚੀਜ਼ ਕਹਿਣਾ ਚਾਹੁੰਦਾ ਵੀ ਪਲੀਜ਼ ਇੱਦਾਂ ਦੇ ਐਪੀਸੋਡਸ ਜਿਹੜੇ ਹੁਣ ਬਹੁਤ ਵੱਧ ਰਹੇ ਨੇ, ਇਹਦੇ ਨਾਲ ਰੇਸਿਜ਼ਮ ਬਰਾਊਨ ਸਕਿਨ ਦੀ ਦੇ ਪ੍ਰਤੀ ਤਾਂ ਆਲਰੇਡੀ ਬਹੁਤ ਪੀਕ ਤੇ ਚੱਲ ਰਿਹਾ ਇਸ ਟਾਈਮ ਕੈਨੇਡਾ ਦੇ ਵਿੱਚ, ਪਲੀਜ਼ ਇਹਨੂੰ ਹੋਰ ਨਾ ਵਧਾਓ, ਉਹ ਬਹੁਤ ਮਾੜਾ ਹੋਣਾ ਵਾ। ਬਿਕੋਜ਼ ਗੋਰਿਆਂ ਦੇ ਮਨਾਂ ਦੇ ਵਿੱਚ ਆਪਾਂ ਦੇਖ ਹੀ ਰਹੇ ਹਾਂ, ਡਾਊਨ ਟਾਊਨ ਵੈਂਕੂਵਰ ਪਿਛਲੇ ਵੀਕ ਮੇਰੇ ਕਿਸੇ ਫਰੈਂਡ ਦੇ ਮੂੰਹ ਤੇ ਸਿਆਹੀ ਸਿੱਟ ਤੀ ਜਿੱਦਾਂ, ਹੈ ਨਾ। ਉਹ ਬੰਦੇ ਨੂੰ ਆਏ ਨੂੰ ਵੀ 10-15 ਸਾਲ ਹੋ ਗਏ ਇੱਥੇ ਆਲਰੇਡੀ, ਤੇ ਵਧੀਆ ਇੰਟੀਗ੍ਰੇਟ ਹੋਇਆ ਹੋਇਆ ਸਿਸਟਮ ਦੇ ਵਿੱਚ, ਕਿਸੇ ਨੂੰ ਕੁਛ ਕਹਿੰਦਾ ਨੀ, ਬਟ ਇਹ ਚੀਜ਼ ਹੌਲੀ 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 ਬਹੁਤ ਵਧਣੀ ਆ। ਪਲੀਜ਼ ਇੱਕ ਦੂਸਰੇ ਨੂੰ ਹੇਟ ਨਾ ਕਰੋ। ਹੁਣ ਜਿੱਦਾਂ ਮੈਂ ਹਿੰਦੂ ਹਾਂ, ਲੇਕਿਨ ਮੈਂ ਬਹੁਤ ਪ੍ਰਾਊਡਲੀ ਕਹਿ ਸਕਦਾ ਕਿ ਮੇਰੇ 90% ਤੋਂ ਵੱਧ ਮੇਰੇ ਕਹਿ ਲਓ ਕਲਾਇੰਟਸ, ਮੇਰੇ ਭਰਾ ਸਾਰੇ ਸਿੱਖ ਕਮਿਊਨਿਟੀ ਨੂੰ ਬਿਲੋਂਗ ਕਰਦਾ। ਮੈਂ ਬਚਪਨ ਤੋਂ ਪੜ੍ਹਿਆ ਹੀ ਉਹਨਾਂ ਦੇ, ਮੈਂ ਐਕਚੁਲੀ ਪੜ੍ਹਿਆ ਹੀ ਸਿੱਖ ਸਕੂਲ ਦੇ ਵਿੱਚ ਹਾਂ, ਤਾਂ ਮੈਨੂੰ ਬਹੁਤ ਕਲੋਜ਼ਨੈਸ ਉਹਨਾਂ ਨਾਲ ਫੀਲ ਹੁੰਦੀ ਹੈ। ਤਾਂ ਮੈਂ ਕੀ ਮੈਂ ਉਹਨਾਂ ਸਾਰਿਆਂ ਨੂੰ ਛੱਡ ਦੇਵਾਂ, ਮਤਲਬ ਮੈਂ ਜਾਂ ਉਹ ਸਾਰੇ ਮੈਨੂੰ ਛੱਡ ਦੇਣ ਜਿਹੜੇ ਇੰਨਾ ਮੈਨੂੰ ਪਿਆਰ ਕਰਦੇ ਨੇ, ਵੀ ਕਿਉਂ ਇਹ ਕਿੱਥੋਂ ਇਹ ਚੀਜ਼ਾਂ, ਮਤਲਬ ਪਲੀਜ਼ ਬਣਾ ਕੇ ਰੱਖੋ ਇੱਕ ਦੂਸਰੇ ਨਾਲ ਪਿਆਰ ਕਰੋ,
ਮਿਹਰਬਾਨੀ। ਇਹ
ਚੀਜ਼ ਰੇਸਿਜ਼ਮ ਦੇ ਪ੍ਰਤੀ ਜਾ ਰਹੀ ਹੈ।
ਬਹੁਤ ਮਿਹਰਬਾਨੀ, ਇਹ ਇੰਪੋਰਟੈਂਟ ਪੁਆਇੰਟ ਆ, ਇਹਦੇ ਕਰਕੇ ਓਵਰਆਲ ਜਿਹੜਾ ਖਾਮਿਆਜ਼ਾ ਉਹ ਕਾਫੀ ਉਹਦੀਆਂ ਪਰਤਾਂ ਬਹੁਤ ਡੂੰਘੀਆਂ ਹੋ ਸਕਦੀਆਂ ਨੇ। ਅਭਿਸ਼ੇਕ ਜੀ ਸਾਡੇ ਅਗਲੇ ਕਾਲਰ ਨੇ, ਹੈਲੋ ਅਭਿਸ਼ੇਕ ਜੀ।
ਹਾਂਜੀ ਵਿਜੇ ਜੀ, ਗੁੱਡ ਮਾਰਨਿੰਗ ਜੀ, ਨਮਸਕਾਰ।
ਗੁੱਡ ਮਾਰਨਿੰਗ, ਨਮਸਕਾਰ।
ਹਾਂਜੀ ਜੀ, ਜੋ ਜੀ ਵੀਕਐਂਡ ਤੇ ਹੋਇਆ ਇਹ ਬਹੁਤ ਬਹੁਤ ਸਾਰੇ ਕੰਡੈਮ ਕਰਦੇ ਸਾਰੇ ਕਮਿਊਨਿਟੀ, ਜਿਹੜੇ ਅਸਲੀ ਜਿਹੜੇ ਨਾ ਖਾਲਿਸਤਾਨੀ ਹਵਾਲਾ ਉਹ ਬਿਲਕੁਲ ਇਸ ਚੀਜ਼ ਨੂੰ ਕੰਡੈਮ ਕਰਦੇ ਆ। ਹਿੰਦੂ ਰਾਸ਼ਟਰ ਦੀ ਗੱਲ ਤਾਂ ਹੋਈ ਨੀ ਜੀ, ਕੋਈ ਨੀ ਕਹਿ ਰਿਹਾ ਹਿੰਦੂ ਰਾਸ਼ਟਰ ਬਣਾਓ, ਜਿਹੜੇ ਪਹਿਲੇ ਕਾਲਰ ਕਹਿ ਕੇ ਗਏ ਫਾਈਨ।
ਨਹੀਂ ਉਹ ਤਾਂ ਵੈਸੇ ਇੱਕ ਜਨਰਲ ਉਹਨਾਂ ਨੇ ਕਮੈਂਟ ਕੀਤਾ, ਹੀ ਡਿਡ ਨਾਟ ਸੇ ਕਿ ਪ੍ਰੋਟੈਸਟ ਇਹ ਗੱਲ ਹੋਈ ਆ ਜੀ।
ਪਰ ਜੋ ਵੀ ਹੁਣ ਪ੍ਰੋਟੈਸਟ ਹੈ ਉਹ ਵੀ ਆਪਣਾ ਇੱਕ ਪਾਸੇ ਆਪਣਾ ਕਰ ਰਹੇ ਸੀ ਪ੍ਰੋਟੈਸਟ, ਉਹਨਾਂ ਨੂੰ ਇੱਧਰ ਵੀ ਕਰ ਰਹੇ ਸੀ। ਹੁਣ ਜਿੱਦਾਂ ਪੁਲਿਸ ਆਈ
ਜਿਹਨੂੰ ਕਾਊਂਟਰ ਕਰਨ ਲਈ ਕੋਈ ਹੋਰ ਆਉਣਾ ਚਾਹੇ, ਅਸੀਂ ਤੇ ਓਵਰਆਲ ਇਸ ਪੂਰੇ ਮਾਹੌਲ ਦੀ ਗੱਲ ਕਰ ਰਹੇ ਹਾਂ ਕਿ ਕੀ ਪੈਟਰਿਕ ਬਰਾਊਨ ਦਾ ਜਿਹੜਾ ਇਹ ਸੁਝਾਅ ਹੈ, ਤੁਸੀਂ ਉਹਦੇ ਨਾਲ ਸਹਿਮਤ ਹੋ ਕਿ ਕੋਈ ਵੀ ਪਲੇਸ ਆਫ ਰਿਲੀਜੀਅਸ ਵਰਸ਼ਿਪ ਹੋਵੇ ਉਹਦੇ ਬਾਹਰ ਪ੍ਰੋਟੈਸਟ ਕਰਨ ਦੇ ਉੱਪਰ ਪੂਰੇ ਕੈਨੇਡਾ ਦੇ ਵਿੱਚ ਬੈਨ ਲਗਾ ਦੇਣਾ ਚਾਹੀਦਾ? ਦੈਟਸ ਦਾ ਕੁਐਸਚਨ।
ਮਿਹਰਬਾਨੀ,
ਇਹ ਅਭਿਸ਼ੇਕ ਜੀ ਦਾ ਆਪਣਾ ਜਿਹੜਾ ਇੱਕ ਵਿਊ ਪੁਆਇੰਟ ਆ। ਵਟਸਐਪ ਤੇ ਇੱਕ ਮੈਸੇਜ ਆਇਆ, ਕਹਿੰਦੇ ਵੀ ਸਰਕਾਰ ਨੂੰ ਗੁਰਦੁਆਰੇ ਜਾਂ ਮੰਦਰ ਦੀ ਲੋੜ ਕਰਨ ਦੀ ਵਰਤੋਂ ਕਰਨ ਦੀ ਲੋੜ ਕਿਉਂ ਆ? ਜਿਹੜੇ ਲੋਕੀ ਜਿਨ੍ਹਾਂ ਨੇ ਸਰਟੀਫਿਕੇਟਸ ਬਣਵਾਉਣੇ ਨੇ ਜੀ, ਜਿਹੜੀਆਂ ਹੋਰ ਕਮਿਊਨਿਟੀ ਥਾਵਾਂ ਨੇ ਇੱਥੇ, ਪਹਿਲਾਂ ਆਇਆ ਤਾਂ ਹੋਏ ਵੀ ਇਸੇ ਸਾਲ ਅਜਿਹਾ ਹੋਣ ਲੱਗਾ, ਇਹ ਪਹਿਲਾਂ ਵੀ ਹੁੰਦਾ ਰਿਹਾ। ਜਿਹੜੇ ਵਿਅਕਤੀ ਪੈਨਸ਼ਨਰਸ ਨੇ ਜਿਨ੍ਹਾਂ ਨੇ ਸਰਟੀਫਿਕੇਟਸ ਬਣਵਾਉਣੇ ਨੇ, ਬਜ਼ੁਰਗ ਵੈਸੇ ਵੀ ਧਾਰਮਿਕ ਸਥਾਨਾਂ 'ਤੇ ਜਾਂਦੇ ਨੇ, ਅਤੇ ਉੱਥੇ ਜਾ ਕੇ ਜੇ ਸਰਟੀਫਿਕੇਟਸ ਬਣਦੇ ਪਏ ਨੇ ਉਹ ਤਾਂ ਸਗੋਂ ਸਹੂਲਤ ਪ੍ਰਦਾਨ ਕਰਨ ਲਈ ਆਉਂਦੇ ਪਏ ਨੇ। ਇਹ ਸਾਡੇ ਹੀ ਪਰਿਵਾਰਾਂ ਦੇ ਵਿੱਚੋਂ ਬਹੁਤ ਸਾਰੇ ਬਜ਼ੁਰਗ ਨੇ ਜਿਨ੍ਹਾਂ ਨੇ ਉੱਥੇ ਜਾ ਕੇ ਸਰਟੀਫਿਕੇਟਸ ਬਣਵਾਉਣੇ ਨੇ, ਉਹਨਾਂ ਦੇ ਵਿੱਚੋਂ ਕਈ ਅਜਿਹੇ ਨੇ ਜਿਹੜੇ ਇੰਡੀਆ ਟਰੈਵਲ ਨਹੀਂ ਕਰ ਸਕਦੇ, ਉੱਥੇ ਜਾ ਕੇ ਸਰਟੀਫਿਕੇਟ ਨਹੀਂ ਦੇ ਸਕਦੇ, ਉਹਨਾਂ ਵਾਸਤੇ ਇੱਕ ਸਗੋਂ ਸਹੂਲਤ ਪ੍ਰਦਾਨ ਕੀਤੀ ਜਾਂਦੀ ਆ। ਹਰਵੀਰ ਜੀ ਐਂਡ ਜਿਹੜੇ ਉੱਥੇ ਆ ਵੀ ਰਹੇ ਨੇ ਕਾਉਂਸਲੇਟ ਦੇ ਅਧਿਕਾਰੀ, ਉਹ ਤਾਂ ਜਿਹੜੇ ਉਹ ਕੋਈ ਡਿਸੀਜਨ ਮੇਕਰ ਨਹੀਂ ਹੈਗੇ ਉੱਥੇ, ਜਿਹੜਾ ਇੱਕ ਮਨ ਦੇ ਵਿੱਚ ਤਲਖੀ, ਜਿਹੜਾ ਗੁੱਸਾ ਜਾਂ ਇੱਕ ਰੋਹ ਹੈਗਾ ਜੋ ਸਥਿਤੀ ਬਣੀ ਪਿਛਲੇ ਸਾਲ ਦੌਰਾਨ, ਉਹ ਹੁਣ ਲੀਗਲ ਪੁਆਇੰਟ ਆਫ ਵਿਊ ਤੋਂ ਲੀਗਲ ਸਰਕਲਸ ਦੇ ਵਿੱਚ, ਇਨਵੈਸਟੀਗੇਟਿਵ ਸਰਕਲਸ ਦੇ ਵਿੱਚ ਉਹ ਟੈਕਲ ਹੁੰਦਾ ਪਿਆ, ਪਰ ਇਹਦੇ ਨਾਲ ਜੋ ਇੱਥੇ ਲੋਕਲੀ ਹੁਣ ਇੰਪੈਕਟ ਪੈਂਦਾ ਪਿਆ, ਆਈ ਥਿੰਕ ਲੋਕ ਤਾਂ ਕੰਸਰਨ ਤਾਂ ਲੋਕਾਂ ਦਾ ਉੱਥੇ ਆ। ਹਰਵੀਰ ਜੀ ਸਾਡੇ ਅਗਲੇ ਕਾਲਰ ਨੇ, ਮੇਰੀ ਬੇਨਤੀ ਫਰੰਟ ਡੈਸਕ ਨੂੰ ਨਵੀਆਂ ਕਾਲਸ ਹੋਰ ਨਾ ਲਿਓ, ਜਿੰਨੇ ਕਾਲਰਸ ਹੋਰ ਤੇ ਉਹਨਾਂ ਦੀ ਸਾਰਿਆਂ ਦੀ ਗੱਲ ਅਸੀਂ ਜ਼ਰੂਰ ਸੁਣਾਂਗੇ। ਹਰਵੀਰ ਜੀ ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ।
ਵਿਜੇ ਜੀ ਸਤਿ ਸ਼੍ਰੀ ਅਕਾਲ, ਥੈਂਕ ਯੂ ਤੁਹਾਡਾ।
ਮਿਹਰਬਾਨੀ।
ਇਹ ਜੋ ਸਿਲਸਿਲਾ ਚੱਲ ਰਿਹਾ ਨਾ, ਇਹ ਜਿਹੜਾ ਸਾਡਾ ਕਿਸੇ ਵੀ ਜਗ੍ਹਾ ਦਾ, ਚਾਹੇ ਮੁਲਕ ਦਾ, ਚਾਹੇ ਸ਼ਹਿਰ ਦਾ, ਚਾਹੇ ਸੂਬੇ ਦਾ, ਜਿਹੜਾ ਪੋਲੀਟੀਕਲ ਅਲੀਟ ਆ ਨਾ ਇੱਕ, ਉਹਦੇ ਵੱਲੋਂ ਪੈਦਾ ਕੀਤੀ ਹੋਈ ਸਾਰੀ ਇਹ ਪੋਲਰਾਈਜੇਸ਼ਨ ਦਾ ਮਸਲਾ, ਹੋਰ ਕੁਛ ਨੀ ਹੈ। ਲੋਕ ਮੇਰਾ ਖਿਆਲ ਇਹਨੂੰ ਸਮਝ ਨੀ ਰਹੇ, ਉਹ ਇੱਕ ਦੂਜੇ ਦੇ ਖਿਲਾਫ਼ ਡੰਡੇ ਚੱਕ ਕੇ ਤੁਰ ਪੈਂਦੇ ਆ। ਕਿਉਂਕਿ ਈਵਨ ਮੈਂ ਕਾਫੀ ਟਾਈਮ ਤੋਂ ਦੇਖ ਰਿਹਾ ਵੀ ਜਿਹੜੇ ਧਾਰਮਿਕ ਅਦਾਰੇ ਵੀ ਆ ਨਾ, ਉਹਦੇ ਵਿੱਚ ਵੀ ਉਹ ਦੇਖਣ ਨੂੰ ਧਾਰਮਿਕ ਅਦਾਰੇ ਹੈਗੇ ਨੇ, ਲੇਕਿਨ ਅਸਲ ਵਿੱਚ ਧਰਮ ਦੀ ਗੱਲ ਉੱਥੇ ਬਹੁਤ ਘੱਟ ਹੁੰਦੀ ਆ। ਉਹ ਇੱਕ ਸਿਆਸਤਦਾਨ ਵੱਲੋਂ ਉਹਦੇ ਵਿੱਚ ਬੁਰੀ ਤਰ੍ਹਾਂ ਇੰਬੈਡ ਕਰ ਚੁੱਕੀ ਆ ਪੋਲੀਟਿਕਸ। ਉਹ ਪੋਲੀਟਿਕਸ ਨੂੰ ਧਾਰਮਿਕ ਸਥਾਨਾਂ ਦੇ ਰਾਹੀਂ ਚਲਾਉਣਾ ਚਾਹੁੰਦੇ ਆ, ਜਿਹਨਾਂ ਨੂੰ ਲੋਕ ਨੀ ਸਮਝਦੇ, ਉਹ ਇਮੋਸ਼ਨਲ ਹੋ ਜਾਂਦੇ ਆ। ਮੈਨੂੰ ਤਾਂ ਇਉਂ ਲੱਗਦਾ ਇੱਕ ਪੋਲੀਟੀਕਲ ਪੋਲਰਾਈਜੇਸ਼ਨ ਤੋਂ ਬਿਨਾਂ ਹੋਰ ਇਹਦੇ ਵਿੱਚ ਕੁਛ ਨੀ ਹੈ
ਜੀ।
ਇਹ ਲੋਕਾਂ ਦੇ ਸਮਝਣ ਦੀ ਗੱਲ ਆ ਵੀ ਉਹ ਇਹਨੂੰ ਕਿਸ ਤਰ੍ਹਾਂ ਲੈਂਦੇ ਆ। ਅਗਲੀ ਗੱਲ ਜਿਹੜੀ ਮੈਂ ਫੋਕਸ ਮੇਰਾ ਹੈਗਾ ਜ਼ਿਆਦਾ ਜੀ ਐਸ ਟੀ ਤੇ
ਜੀ,
ਉਹਦੇ ਵਿੱਚ ਜਿਹੜਾ ਤੁਸੀਂ ਇਹ ਪਬਲਿਕ ਐਕਸਲਰੇਟਰ ਘਰਾਂ ਦਾ ਫੰਡ ਦੀ ਗੱਲ ਕਰ ਰਹੇ ਹਾਂ
ਜੀ, ਹਰਵੀਰ ਜੀ ਜੇ ਮਾਈਂਡ ਨਾ ਕਰੋ ਆਪਾਂ ਨੂੰ ਉਹਦੇ ਤੇ ਕਿਸੇ ਵੱਖਰੇ ਦਿਨ ਜਾਂ ਵੱਖਰੇ ਸੈਗਮੈਂਟ ਲਾਈਨਾਂ ਖੋਲ ਲਾਂਗੇ। ਹੁਣ ਨਾ ਕਾਲਰਸ ਵੇਟ ਬਹੁਤ ਕਰਦੇ ਪਏ ਨੇ, ਐਂਡ ਤੁਹਾਡੀ ਉਹ ਗੱਲ ਸੁਣਨਾ ਵੀ ਅਸੀਂ ਜ਼ਰੂਰ ਚਾਹਾਂਗੇ, ਪਰ ਮੇ ਬੀ ਉਹਦੇ ਬਾਰੇ ਆਪਾਂ ਇੱਕ ਡੈਡੀਕੇਟਡ ਭਾਵੇਂ 5 ਮਿੰਟ ਲਾ ਲਾਂਗੇ ਕਿਸ ਦਿਨ, ਜੇ ਤੁਸੀਂ ਮਾਈਂਡ ਨਾ ਕਰੋ।
ਠੀਕ ਹੈ,
ਬਹੁਤ ਮਿਹਰਬਾਨੀ, ਥੈਂਕ ਯੂ ਹਰਵੀਰ ਜੀ, ਬਹੁਤ ਸ਼ੁਕਰੀਆ। ਸਾਡੇ ਅਗਲੇ ਕਾਲਰ ਨੇ ਕਮਲ ਜੀ, ਕਮਲ ਜੀ ਗੁੱਡ ਮਾਰਨਿੰਗ।
ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੁੰਦੇ ਆ?
ਮੈਂ ਸਰ ਉਹਨਾਂ ਡਿਸੀਜਨ ਨਾਲ ਸਹਿਮਤ ਹਾਂ ਕਿ ਦੇਰ ਸ਼ੁਡਨਟ ਬੀ ਐਨੀ ਪ੍ਰੋਟੈਸਟ, ਕਿਸੇ ਵੀ ਮੰਦਰ ਗੁਰਦੁਆਰੇ ਦੇ ਬਾਹਰ ਨਹੀਂ ਹੋਣਾ ਚਾਹੀਦਾ। ਬਟ ਅਨਫੋਰਚੂਨੇਟਲੀ ਹੈ ਕਿ ਸਾਡੀ ਕਮਿਊਨਿਟੀ ਅਸੀਂ ਆਪਣੇ ਪੈਰਾਂ ਤੇ ਖੁਦ ਕੁਲਾੜੀ ਮਾਰ ਰਹੇ ਹਾਂ ਹਨਾ। ਹੋ ਸਕਦਾ ਕਿਹੜੇ ਇੱਕ ਧਰਮ ਨੂੰ ਮੰਨਦੇ ਹੋਣ, ਬਟ ਬੀਇੰਗ ਆ ਹਿੰਦੂ ਪੰਜਾਬੀ, ਮੇਰੀ ਅੱਧੀ ਫੈਮਿਲੀ ਸਿੱਖ ਅੱਧੀ ਹਿੰਦੂ ਹੈ, ਮੈਂ ਆਪਣੇ ਬੱਚਿਆਂ ਨੂੰ ਨਹੀਂ ਜਸਟੀਫਾਈ ਕਰ ਪਾ ਰਿਹਾ ਕੀ ਕਰੀਏ।
ਜੀ ਜੀ ਜੀ,
ਆਈ ਹੈਵ ਨੋ ਆਈਡੀਆ ਵਟ ਐਗਜੈਕਟਲੀ ਇਜ਼ ਗੋਇੰਗ ਔਨ। ਉਹਨਾਂ ਨੇ ਤਾਂ ਕਦੀ ਦੇਖਿਆ ਨਹੀਂ ਚੀਜ਼ਾਂ। ਅਸੀਂ ਬਚਪਨ ਚ ਭੂਤੀਆਂ ਨੇ ਵੀ ਫੇਸ ਬੋਥ ਦਾ ਪਰਸਪੈਕਟਿਵ ਜਦੋਂ ਐਕਚੁਅਲੀ ਹੋਇਆ ਸੀ। ਉਹ 40 ਸਾਲ ਹੋ ਗਏ ਚੀਜ਼ ਜਾ ਚੁੱਕੀ ਹੈ। ਬੇਸਿਕਲੀ ਗੁਰਦੁਆਰੇ ਦੇ ਵਿੱਚ ਔਰ ਮੰਦਰਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਪੋਲੀਟਿਕਸ ਅਦਰ ਦੈਨ ਦੀ ਮੰਦਰ ਇਲੈਕਸ਼ਨ ਹੋਣੀ ਨਹੀਂ ਚਾਹੀਦੀ। ਉਹ ਬੈਨ ਹੀ ਹੋਣੀ ਚਾਹੀਦੀ ਹੈ ਜੀ, ਜੋ ਕਿਸੇ ਦੇਸ਼ ਦੇ ਨਾਂ ਤੇ, ਕਿਸੇ ਮੁਲਕ ਦੇ ਨਾਂ ਤੇ, ਭਾਵੇਂ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਕਿਸੇ ਵੀ ਮੁਲਕ ਦਾ ਉਹ ਸਪੋਰਟ ਕਰਦੇ ਹਨ, ਉਹ ਧਾਰਮਿਕ ਅਦਾਰਾ, ਉਹ ਧਾਰਮਿਕ ਅਦਾਰਾ ਹੀ ਬੈਨ ਹੋਣਾ ਚਾਹੀਦਾ ਜੀ ਮੇਰੇ ਮੁਤਾਬਕ ਤਾਂ। ਬਿਕੋਜ਼ ਉਹ ਧਰਮ ਦੀ ਆੜ ਲੈ ਕੇ ਕਮਿਊਨਿਟੀ ਦੇ ਵਿੱਚ ਡਿਵਾਈਡ ਪਾ ਰਹੇ ਨੇ, ਉਹ ਕੁਛ ਵੀ ਕਹਿ ਕੇ ਕੁਛ ਵੀ ਕਰਾ ਸਕਦੇ ਆ।
ਮਿਹਰਬਾਨੀ ਕਮਲ ਜੀ, ਬਹੁਤ ਧੰਨਵਾਦ, ਥੈਂਕ ਯੂ। ਸਾਡੇ ਅਗਲੇ ਕਾਲਰ ਨੇ ਹਰਜੀਤ ਜੀ, ਸਤਿ ਸ੍ਰੀ ਅਕਾਲ ਹਰਜੀਤ ਜੀ।
ਹੈਲੋ, ਸਤਿ ਸ੍ਰੀ ਅਕਾਲ ਜੀ।
ਜੀ ਕੀ ਕਹਿਣਾ ਚਾਹੋਗੇ?
ਹਾਂਜੀ, ਜਿਹੜੀ ਤੁਸੀਂ ਉਹਨਾਂ ਨੇ ਗੱਲ ਕੀ ਆ ਪੈਟਰਿਕ ਬੌਨ ਨੇ, ਮੈਂ ਉਹਦੇ ਨਾਲ ਸਹਿਮਤ ਹਾਂ। ਕਿਸੇ ਵੀ ਜਗ੍ਹਾ ਤੇ ਇਸ ਤਰ੍ਹਾਂ ਦਾ ਧਰਨਾ ਪ੍ਰਦਰਸ਼ਨ ਨਹੀਂ ਹੋਣਾ ਚਾਹੀਦਾ, ਕਿਉਂਕਿ ਜਿਵੇਂ ਜਿਹੜੇ ਪਿਛਲੇ ਕੱਲ ਹਰਵੀਰ ਜੀ ਕਹਿ ਗਏ ਉਹ ਬਿਲਕੁਲ ਗੱਲ ਸਹੀ ਆ। ਤੁਸੀਂ ਦੇਖੋ ਵੀ ਜਿਹੜੇ ਦੋਨੇ ਧਿਰਾਂ ਨੇ ਇਹਨਾਂ ਦੇ ਦੋਹਾਂ ਦੀ ਬੋਲੀ ਦੇ ਵਿੱਚ ਕੋਈ ਧਰਮ ਨਾਲ ਕੋਈ ਲੈਣਾ ਦੇਣਾ ਤਾਂ ਦੂਰ ਤੱਕ ਤਾਂ ਨਹੀਂ ਹੈ ਨੀ, ਗੱਲਾਂ ਬਾਤਾਂ ਜਿਹੋ ਜਿਹੇ ਨਾਅਰੇ ਲਾਉਂਦੇ, ਚਾਹੇ ਜਿਹੇ ਇੱਕ ਦੂਜੇ ਨੂੰ ਅਪਸ਼ਬਦ ਬੋਲਦੇ ਆ। ਦੇਖੋ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਦੋਨੇ ਧਾਰਮਿਕ ਸਥਾਨ ਨੇ, ਉਸ ਧਾਰਮਿਕ ਸਥਾਨ ਜਿਹੜੇ ਹਿੰਦੂ ਆ ਉੱਥੇ, ਉਹ ਜਿਹੜੇ ਆਮ ਹਿੰਦੂ ਆ ਉੱਥੇ ਆਪਦੇ ਧਰਮ ਨੂੰ ਮੰਨਣ ਲਈ ਜਾਂਦੇ ਆ, ਜਿਹੜੇ ਆਮ ਸਿੱਖ ਆ ਉਹ ਆਪਦੇ ਧਰਮ ਨੂੰ ਮੰਨਣ ਲਈ ਜਾਂਦੇ ਆ। ਪਰ ਕੁਛ ਚਾਤਰ ਲੋਕਾਂ ਨੇ ਇਹਨਾਂ ਦੇ ਇਹਦੇ ਵਿੱਚ ਹਾਵੀ ਹੋ ਚੁੱਕਿਆ, ਦੋਨੇ ਜਗ੍ਹਾ ਦੇ ਵਿੱਚ ਉਹ ਮਤਲਬ ਉਹ ਪੋਲੀਟੀਕਲ ਆਪਦੀ ਮੈਲੇ ਲੈਣ ਲਈ, ਆਪਦੀ ਸ਼ਕਤੀ ਦਾ ਪ੍ਰਦਰਸ਼ਨ ਕਰਨ ਲਈ ਇਹ ਦੋਨਾਂ ਧਿਰਾਂ ਨੂੰ ਵਰਤਦੇ ਆ, ਉੱਥੇ ਲੋਕਾਂ ਦੇ ਵਿੱਚ ਪਾੜ ਪਾਉਣ ਦੀ ਕੋਸ਼ਿਸ਼ ਕਰਦੇ ਆ। ਆਪਾਂ ਦੇਖਿਆ ਵੀ ਆਹ ਤਾਂ ਹੈ ਹੀ ਸੀ, ਜਿਹੜੇ ਮੈਂ ਕੋਈ ਖਾਲਿਸਤਾਨ ਨਾਮ ਹੀ ਨਹੀਂ, ਇਹ ਤਾਂ ਹੈ ਹੀ ਸੀ। ਹੁਣ ਜਦੋਂ ਦੀ ਇਹ ਬੀਜੇਪੀ ਸਰਕਾਰ ਆਈ ਹੈ ਉਦੋਂ ਤੋਂ ਵੀ ਦੇਖਿਆ ਜਾ ਰਿਹਾ ਵੀ ਮੰਦਰਾਂ ਨੂੰ ਵੀ ਇੱਕ ਮਤਲਬ ਰਾਜਨੀਤੀ ਦਾ ਅੱਡਾ ਬਣਾਤਾ ਉਹਨਾਂ ਨੇ ਜਦੋਂ ਦੀ ਭਾਜਪਾ ਸਰਕਾਰ ਆਈ ਆ। ਉੱਥੇ ਵੀ ਇੱਕ ਇਹੋ ਜਿਹੇ ਚਾਤਰ ਲੋਕ ਵਰ ਗਏ ਜਿਹੜੇ ਕਮਿਊਨਿਟੀਆਂ ਦੇ ਵਿੱਚ ਵੰਡ ਪਾਉਣ ਲਈ, ਜਿਵੇਂ ਤਿਰੰਗਾ ਯਾਤਰਾਵਾਂ ਕਢਾਉਣੀਆਂ ਕਿਸਾਨ ਅੰਦੋਲਨ ਦੇ, ਇਹ ਜਿਹੀਆਂ ਗੱਲਾਂ ਕਰਕੇ ਮਤਲਬ ਦੋਨੇ ਜਗ੍ਹਾ ਦੇ ਵਿੱਚ ਇਹੋ ਜਿਹੇ ਛਾਤਰ ਲੋਕ ਵੜ ਚੁੱਕੇ ਆ ਜਿਹੜੇ ਮਤਲਬ ਇੱਥੇ ਪਾੜ ਪਾਉਣ ਦੀ ਕੋਸ਼ਿਸ਼ ਕਰਦੇ ਆ, ਇਹਨਾਂ ਤੋਂ ਬਚਣਾ ਚਾਹੀਦਾ ਦੋਨਾਂ ਨੂੰ। ਥੈਂਕ ਯੂ,
ਮਿਹਰਬਾਨੀ ਹਰਜੀਤ ਜੀ, ਥੈਂਕ ਯੂ। ਸਾਡੇ ਅਗਲੇ ਕਾਲਰ ਨੇ ਸੰਜੀਵ ਜੀ, ਸੰਜੀਵ ਜੀ ਗੁੱਡ ਮਾਰਨਿੰਗ।
ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ?
ਹਾਂਜੀ ਭਾਜੀ, ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਮੈਂ ਬਹੁਤ ਸਹੂਲਤਾਂ ਮਿਲਦੀਆਂ ਆ, ਜੇ ਆਪਾਂ ਨੇ ਸਰਟੀਫਿਕੇਟ ਬਣ ਰਹੇ ਸੀਗੇ, ਮੇਰੇ ਪੇਰੈਂਟਸ ਨੂੰ ਮੈਂ ਛੱਡ ਕੇ ਆਇਆ, ਮੈਨੂੰ ਪਤਾ ਮੇਰਾ ਕਿੰਨਾ ਟਾਈਮ ਸੇਵ ਹੋਇਆ ਹਨਾ। ਤੇ ਦੂਸਰੀ ਗੱਲ ਇਹ ਆ ਵੀ ਜਿਹੜੇ ਪ੍ਰੋਟੈਸਟ ਕਰਦੇ ਆ, ਜਦੋਂ ਮੇਰੀ ਵਾਈਫ ਮੇਰੇ ਬੱਚੇ ਨੂੰ ਲੈ ਕੇ 7 ਈਅਰ ਓਲਡ ਆ, ਉਹ ਕਹਿ ਰਿਹਾ ਵੀ ਮੰਮਾ ਇਹ ਕੀ ਹੋ ਰਿਹਾ ਤੇ ਅਸੀਂ ਕੀ ਦੱਸੀਏ ਆਪਣੇ ਨਿਆਣਿਆਂ ਨੂੰ
ਜੀ,
ਵੀ ਸਾਹਮਣੇ ਵੀ ਸਾਹਮਣੇ ਵੀ ਕਿਸੇ ਦੇ ਪੇਰੈਂਟਸ ਆ, ਉਧਰ ਵੀ ਕਿਸੇ ਦੇ ਪੇਰੈਂਟਸ, ਕੀ ਦੱਸੀਏ ਅਸੀਂ
ਜੀ।
ਜਿਹੜੇ ਪ੍ਰੋਟੈਸਟ ਕਰਦੇ ਸਾਨੂੰ ਫੈਮਿਲੀਆਂ ਨੂੰ ਇਹ ਤਾਂ ਦੱਸਣ ਵੀ ਅਸੀਂ ਆਪਣੇ ਨਿਆਣਿਆਂ ਨੂੰ ਕੀ ਦੱਸੀਏ ਵੀ ਖਾਲਿਸਤਾਨ ਚਾਹੀਦਾ ਕਿ ਸਾਨੂੰ ਹਿੰਦੁਸਤਾਨ ਚਾਹੀਦਾ।
ਕੈਨੇਡਾ ਰਹਿੰਦੇ ਆ ਜੀ,
ਕੈਨੇਡਾ
ਰਹਿੰਦੇ
ਆ, ਕਿੱਥੋਂ ਕੀ ਚਾਹੀਦਾ, ਕਿਸੇ ਨੂੰ ਕੀ ਚਾਹੀਦਾ, ਪਤਾ ਨਹੀਂ ਕਿੱਥੋਂ ਲੋਕ ਆਏ ਨੇ ਭਾਜੀ
ਜੀ। ਮਿਹਰਬਾਨੀ, ਥੈਂਕ ਯੂ ਸੰਜੀਵ ਜੀ, ਬਹੁਤ ਧੰਨਵਾਦ। ਥੈਂਕ ਯੂ। ਸਾਡੇ ਅਗਲੇ ਕਾਲਰ ਨੇ ਟਾਂਡੀ ਮੰਗਤਾ ਜੀ, ਉਸ ਤੋਂ ਬਾਅਦ ਸੰਜੇ ਰਾਣਾ ਜੀ ਇਸ ਗੱਲਬਾਤ ਦੇ ਆਖਰੀ ਕਾਲਰ ਹੋਣਗੇ। ਟਾਂਡੀ ਜੀ ਕੀ ਕਹਿਣਾ ਚਾਹੁੰਦੇ ਹੋ? ਸਤਿ ਸ੍ਰੀ ਅਕਾਲ।
ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਚਲੋ ਸ਼ਾਂਤੀ ਹੋਣੀ ਚਾਹੀਦੀ ਆ, ਪਰ ਬੇਇਨਸਾਫੀ ਹੋਈ ਹੈ ਨਾ ਸਿੱਖਾਂ ਨਾਲ, ਉਹ ਤਾਂ ਮਜ਼ਾਰੇ ਕਰ ਰਹੇ ਆ ਵੀ ਉਹਨਾਂ ਨਾਲ ਜੇ ਤਾਂ ਇਨਸਾਫ਼ ਮਿਲ ਜਾਵੇ, ਕਿਸੇ ਨੇ ਵੀ ਨਹੀਂ ਆਹ ਚੀਜ਼ ਮੰਗਣੀ ਜੋ ਉਹ ਮੰਗਦੇ ਆ। ਪਰ ਜਦੋਂ ਅਮਿਤ ਸ਼ਾਹ ਬਿਆਨ ਦਿੰਦਾ ਵੀ ਆਪਾਂ ਕੁਚਲ ਦੇਵਾਂਗੇ ਵੜ ਕੇ ਕੈਨੇਡਾ ਦੇ ਵਿੱਚ, ਜਾਂ ਉਹ ਸਾਹਮਣੇ ਆ ਗਿਆ ਤਾਂ ਹਿੰਦੂ ਕਮਿਊਨਿਟੀ ਖੁਸ਼ ਹੁੰਦੀ ਆ, ਇੰਨਾ ਖੁਸ਼ ਨਹੀਂ ਹੋਣਾ ਚਾਹੀਦਾ। ਤਾਂ ਹਿੰਦੂ ਕਮਿਊਨਿਟੀ ਨੇ ਵੋਟਾਂ ਵੀ ਪਾਈਆਂ ਸੀ ਇੰਡੀਆ ਦੇ ਵਿੱਚ, ਜਾਂ 84 ਦੇ ਵਿੱਚ ਰਾਜੀਵ ਗਾਂਧੀ ਨੂੰ ਜਿਤਾਇਆ ਸੀ, ਤੇ ਏਦਾਂ ਨਾ ਨਾ ਹੋਣੇ ਚਾਹੀਦਾ।
ਟਾਂਡੀ ਜੀ, ਸਾਰੇ ਕਿਸੇ ਵੀ ਧਰਮ ਨਾਲ ਕੋਈ ਸੰਬੰਧਿਤ ਵਿਅਕਤੀ ਹੁਣ ਸਾਰਿਆਂ ਨੂੰ ਇੱਕੋ ਰਸੇ ਨਹੀਂ ਤੁਸੀਂ ਬਣ ਸਕਦੇ। ਮੇਰੀ ਇਹੀ ਬੇਨਤੀ ਆ, ਮੇਰੀ ਇਹੋ ਬੇਨਤੀ ਆ, ਜ਼ਿੰਮੇਵਾਰੀ ਨਾਲ ਗੱਲ ਕਰੀਏ। ਜਿਹੜੀ ਤੁਸੀਂ ਗੱਲ ਕਰ ਰਹੇ ਹੋ ਥੋੜ੍ਹੀ ਜਿਹੀ ਗੈਰ ਜ਼ਿੰਮੇਵਾਰਾਂ ਨਾਲ ਪਾਸੇ ਨੂੰ ਜਾ ਰਹੀ ਆ, ਮੇਰੀ ਬੇਨਤੀ ਤੁਹਾਨੂੰ ਇਹ ਆ।
ਚਲੋ ਨਹੀਂ, ਉਹ ਮੈਂ ਤੁਸੀਂ ਨਹੀਂ ਮੰਨਣਾ ਨਾ ਮੰਨੋ, ਪਰ ਪਾੜਾ ਪੈ ਚੁੱਕਾ। ਹੁਣ ਅੱਜ ਦੀ ਗੱਲ ਆ, ਉਹਨੇ ਕਹਿਤਾ ਮੋਦੀ ਨੇ ਵੀ ਉੱਥੇ ਮੰਦਰ ਤੇ ਹਮਲਾ ਹੋਇਆ, ਉਹਨੂੰ ਅਸਲੀ ਗੱਲ ਦਾ ਤਾਂ ਪਤਾ ਨਹੀਂ। ਜਾਂ
ਇਹ ਗੱਲ ਤੇ ਜੀ, ਇਹ ਗੱਲ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਕਹੀ, ਪੀਅਰ ਪੋਲੀਅਵ ਨੇ ਵੀ ਕਹੀ ਆ, ਤੇ ਜਗਮੀਤ ਸਿੰਘ ਨੇ ਵੀ ਕਹੀ ਆ, ਡੱਗ ਫੋਰਡ ਨੇ ਵੀ ਕਹੀ ਆ। ਸੋ ਉੱਥੇ ਆਪਾਂ ਤਾਂ ਗੱਲ ਇੱਥੇ ਦੀ ਕਰ ਰਹੇ ਹਾਂ ਜੀ। ਮੇਰਾ ਸਵਾਲ ਤਾਂ ਬੁਨਿਆਦੀ ਸਵਾਲ ਤੇ ਇਹ ਆ ਵੀ ਕੀ ਧਾਰਮਿਕ ਸਥਾਨ ਦੇ ਬਾਹਰ ਪ੍ਰੋਟੈਸਟ ਕਰਨ ਦੇ ਉੱਪਰ ਪਾਬੰਦੀ ਹੋਣੀ ਚਾਹੀਦੀ ਹੈ, ਜੋ ਪੈਟਰਿਕ ਬਰਾਊਨ ਨੇ ਮੰਗ ਰੱਖੀ ਹੈ, ਹਾਂ ਕਿ ਨਾ? ਤੁਸੀਂ ਉਹਦੇ ਬਾਰੇ ਕੀ ਕਹੋਗੇ?
ਮੈਂ ਹੋਣੀ ਚਾਹੀਦੀ ਹੈ, ਇਹਨਾਂ ਨੂੰ ਇਨਸਾਫ਼ ਨਹੀਂ ਮਿਲਦਾ ਸਿੱਖਾਂ ਨੂੰ, ਉਹਨੇ ਸਿੱਖ ਹੋਮਲੈਂਡ ਲੈਣਾ ਕਨੇਡਾ ਅਧਿਕਾਰ ਦਿੰਦਾ ਹਰ ਇੱਕ ਥਾਂ, ਉਹ ਜਿੱਥੇ ਮਰਜ਼ੀ ਕਰਦਾ। ਹੁਣ ਸਾਰੀ ਦੁਨੀਆ 'ਤੇ ਗੱਲ ਫੈਲ ਗਈ, ਚਾਹੇ ਓਪੋਜਿਟ ਚਾਹੇ ਹੁਣ ਖਾਲਸਾ ਦਾ ਮੁੱਦਾ ਪਿਛਲੇ 30-40 ਸਾਲ ਤੋਂ ਚੱਲਣ ਡਿਆ, ਕੰਟੀਨਿਊ ਚੱਲਦਾ, ਚਾਹੇ ਉਹ ਥੱਲੇ ਆ ਜਾਂਦੇ, ਚਾਹੇ ਉਹ ਗਰਮ ਖਿਆਲੀ ਆ ਜਾਂਦੇ, ਚਾਹੇ ਨਰਮ ਖਿਆਲੀ ਆ ਜਾਂਦੇ,
ਆਈਡੈਂਟੀਫਾਈ ਨਹੀਂ ਕਰ ਸਕਦੇ, ਮੋਨੋਲਿਥ ਨਹੀਂ ਆ ਕੋਈ ਵੀ ਗਰੁੱਪ ਏਦਾਂ। ਸੰਜੇ ਰਾਣਾ ਜੀ ਸਾਡੇ ਆਖਰੀ ਕਾਲਰ ਨੇ, ਹੈਲੋ ਸੰਜੇ ਜੀ।
ਵਿਜੇ ਜੀ ਕੀ ਹਾਲ ਹੈ ਜੀ?
ਜੀ ਠੀਕ ਠਾਕ, ਕੀ ਕਹਿਣਾ ਚਾਹੋਗੇ?
ਫਸਟ ਆਫ ਆਲ ਥੈਂਕ ਯੂ ਸੋ ਮਚ, ਯੂ ਗੋਟ ਅ ਵੈਰੀ ਗੁੱਡ ਟੌਪਿਕ ਲਿਆਉਣਾ ਚਾਹੀਦਾ ਸੀਗਾ, ਤੇ ਤੁਸੀਂ ਬੜੇ ਅੱਛੇ ਤਰੀਕੇ ਨਾਲ ਇਹਨੂੰ ਹੈਂਡਲ ਕੀਤਾ, ਵਿਚ ਇਜ਼ ਰਿਕਮੈਂਡੇਬਲ ਆਫ ਯੂ ਟੂ ਬੀ ਵੈਰੀ ਆਨੈਸਟ, ਅਦਰਵਾਈਜ਼ ਬਹੁਤ ਅੱਛਾ ਤੁਸੀਂ ਹੈਂਡਲ ਕੀਤਾ। ਫਸਟ ਥਿੰਗ, ਪੈਟ੍ਰਿਕ ਬ੍ਰਾਊਨ, ਆਈ ਗੈਸ ਵਟ ਹੀ ਸੈਡ ਇਜ਼ ਰਾਈਟ ਟੂ ਅ ਲਾਰਜਰ ਐਕਸਟੈਂਟ। ਨੰਬਰ ਟੂ, ਇੱਕ ਪਿੱਛੇ ਕਾਲਰ ਕਹਿ ਕੇ ਗਏ ਆ ਵੀ ਅਸੀਂ ਜਿਹੜੇ ਹੈਗੇ ਆ ਸਾਨੂੰ ਪਤਾ ਹੋਣਾ ਚਾਹੀਦਾ ਵੀ ਇਹ ਪੋਲੀਟੀਸ਼ੀਅਨਸ ਦਾ ਕਰਿਆ ਧਰਿਆ ਹੈਗਾ। ਨੰਬਰ ਥ੍ਰੀ, ਆਈ ਨੋਟ ਯੂ ਨੋ ਤੈਨੂੰ ਖਿੱਚੂਗਾ ਨੀ, ਨੰਬਰ ਥ੍ਰੀ ਐਂਡ ਲਾਸਟ ਇਜ਼ ਆਈ ਸਟਿਲ ਬਿਲੀਵ ਇਨ ਕੈਨੇਡੀਅਨ ਸਿਸਟਮ ਐਂਡ ਦੇਅਰ ਕਲਚਰਲ ਥਰੈਡ। ਇਹ ਚੀਜ਼ਾਂ ਹੁੰਦੀਆਂ ਰਹਿਣੀਆਂ, 150 ਕੰਟਰੀ ਦੇ ਲੋਕ ਰਹਿੰਦੇ ਆ ਤੇ ਹਜ਼ਾਰਾਂ ਹੀ ਕਮਿਊਨਿਟੀਆਂ ਰਹਿੰਦੀਆਂ, ਲੱਖਾਂ ਹੀ ਰਹਿੰਦੀਆਂ। ਅਨਫੋਰਚੁਨੇਟਲੀ ਅਸੀਂ ਥੋੜ੍ਹਾ ਗਲਤ ਲਾਈਮ ਲਾਈਟ 'ਚ ਆ ਰਹੇ ਹਾਂ, ਗਲਤ ਰੀਜ਼ਨਸ ਕਰਕੇ, ਬਟ ਆਈ ਗੈਸ ਕੈਨੇਡੀਅਨ ਕਲਚਰ ਐਂਡ ਕਲਚਰਲ ਥਰੈਡ ਇਜ਼ ਵੇ 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 ਸਟਰੋਂਗਰ ਐਂਡ ਵਿਲ ਕਮ ਆਊਟ ਆਫ ਇਟ। ਅਸੀਂ ਜਿੰਨੇ ਤੁਹਾਡੇ ਕੋਲ ਸਾਰੇ ਸੁਣ ਰਹੇ ਹਾਂ, ਬੜੇ ਸਮਝਦਾਰ ਲੋਕ ਨੇ, ਇਹ ਕੁਛ ਤੱਤਵ ਗੰਦੇ ਨੇ ਜਾਂ ਮਾੜੇ ਨੇ ਕਹਿ ਲਓ, ਜਾਂ ਉਹ ਪਟਕੇ ਹੋਏ ਨੇ, ਆਈ ਵਿਲ ਨਾਟ ਯੂਜ਼ ਅਦਰ ਵਰਡਸ। ਆਈ ਥਿੰਕ ਦੇ ਵਿਲ ਬੀ ਬੈਕ ਔਨ ਟਰੈਕ ਐਂਡ ਵਿਲ ਬੀ ਅ ਗੁੱਡ ਕੈਨੇਡੀਅਨ ਸਿਟੀਜ਼ਨ ਐਂਡ ਵਿਲ ਲਿਵ ਐਵਰ ਆਫਟਰ ਹੈਪੀਲੀ।
ਹੈਗਾ
ਵੈਸੇ, ਚਲੋ
ਥੈਂਕ ਯੂ ਸੋ ਮਚ, ਬਹੁਤ ਧੰਨਵਾਦ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ। ਹੋਰ ਇਸ ਮਸਲੇ 'ਤੇ ਅਸੀਂ ਕਾਲਜ ਨਹੀਂ ਲੈ ਸਕਦੇ, ਪਰ ਇੱਕ ਗੱਲ ਦੇਖੋ ਜ਼ਰੂਰ ਆ ਕਿ ਜੋ ਕੈਨੇਡਾ ਦੇ ਵਿੱਚ ਜਿਸ ਤਰ੍ਹਾਂ ਦੀ ਜੋ ਪੁਲਿਸ ਇਨਵੈਸਟੀਗੇਸ਼ਨ ਦੇ ਰਾਹੀਂ ਜੋ ਪ੍ਰੈਸ ਰਿਲੀਜ਼ ਦੇ ਵਿੱਚ ਜਾਂ ਪ੍ਰੈਸ ਕਾਨਫਰੰਸਿਸ ਦੇ ਵਿੱਚ ਇਨਵੈਸਟੀਗੇਟਿਵ ਅਥਾਰਟੀਜ਼ ਨੇ, ਆਰ ਸੀ ਐਮ ਪੀ ਦੇ ਮੁਖੀ ਨੇ ਜੋ ਗੱਲਾਂ ਆਖੀਆਂ, ਉਹ ਸਾਰੇ ਵੇਰਵੇ ਅਸੀਂ ਤੁਹਾਡੇ ਨਾਲ ਪਿਛਲੇ ਸਮੇਂ ਦੇ ਵਿੱਚ ਸਾਂਝੇ ਕਰ ਚੁੱਕੇ ਹਾਂ। ਜੋ ਉਹ ਕੁੜੱਤਣ ਬਣੀ ਹੈ, ਕੁੜੱਤਣ ਵਧੀ ਹੈ, ਉਹਦੇ ਪਿੱਛੇ ਜਿਹੜੇ ਹੁਣ ਪਰੂਫਸ ਨੇ ਜਾਂ ਸਬੂਤਾਂ ਦੀ ਬੜੀ ਗੱਲ ਹੁੰਦੀ ਹੈ ਨਾ, ਹੁਣ ਜਦੋਂ ਕੋਰਟ ਸਿਸਟਮ ਦੇ ਵਿੱਚ ਆਉਂਦੇ ਦਿਨਾਂ ਅਤੇ ਹਫ਼ਤਿਆਂ ਦੇ ਵਿੱਚ ਮੁਕੱਦਮੇ ਚੱਲੇ, ਜੋ ਇੱਥੇ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ ਉਹ ਸਰਾਸਰ ਗਲਤ ਸੀ, ਉਹ ਇੱਥੇ ਇਹ ਉਹ ਵੀ ਸਾਰਿਆਂ ਦਾ ਕੋਮਨ ਕੰਸਰਨ ਆ, ਜਿਵੇਂ ਆਹ ਗੱਲ ਸਾਰਿਆਂ ਦੀ ਕੋਮਨ ਕੰਸਰਨ ਹੈ ਨਾ, ਗੁਰਦੁਆਰਾ ਸਾਹਿਬ ਦੇ ਪਾਰਕਿੰਗ ਲੋਟ ਦੇ ਵਿੱਚ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਣਾ ਉਹ ਵੀ ਸਾਰਿਆਂ ਦਾ ਕੋਮਨ ਕੰਸਰਨ ਆ, ਅਤੇ ਇਸ ਕਰਕੇ ਜਦੋਂ ਹੁਣ ਉਸ ਸੰਬੰਧੀ ਅਦਾਲਤ ਦੇ ਵਿੱਚ ਕਾਰਵਾਈ ਚੱਲਣੀ ਆ, ਅਦਾਲਤ ਦੇ ਵਿੱਚੋਂ ਸਬੂਤ ਪੇਸ਼ ਹੋ ਕੇ ਸਾਰੀ ਗੱਲਬਾਤ ਮੂਹਰੇ ਆਉਂਦੀ ਆ, ਉਹਦੇ ਵਿੱਚੋਂ ਕਈ ਪਰਤਾਂ ਖੁੱਲ੍ਹਣਗੀਆਂ, ਕਈ ਚੀਜ਼ਾਂ ਜਿਨ੍ਹਾਂ ਨੂੰ ਲੈ ਕੇ ਅਜੇ ਉਹ ਗ੍ਰੇ ਏਰੀਆ ਬਣਿਆ ਹੋਇਆ, ਉਹ ਗ੍ਰੇ ਏਰੀਆ ਰਿਜ਼ੋਲਵ ਹੋਏਗਾ, ਸੋਲਵ ਹੋਏਗਾ। ਸੋ ਉਹਦਾ ਵੀ ਇੰਤਜ਼ਾਰ ਕਰਦੇ ਹਾਂ ਕਿ ਉਹ ਐਂਡ ਵੀ ਹੈਵ ਟੂ ਵੇਟ ਫੋਰ ਦੈਟ ਪ੍ਰੋਸੈਸ। ਆਈ ਥਿੰਕ ਜਿਵੇਂ ਸੰਜੇ ਜੀ ਨੇ ਗੱਲ ਕੀਤੀ ਨਾ ਵੀ ਸਾਨੂੰ ਪ੍ਰੋਸੈਸ ਦੇ ਵਿੱਚ ਕੈਨੇਡੀਅਨ ਸੋਸਾਇਟੀ ਦੇ ਫੈਬਰਿਕ ਦੇ ਵਿੱਚ ਉਹ ਜਿਹੜਾ ਵਿਸ਼ਵਾਸ ਆ ਉਹ ਬਰਕਰਾਰ ਰੱਖਣਾ ਪੈਣਾ। ਜਿਹੜੇ ਪ੍ਰੋਟੈਸਟਸ ਨੇ ਜਿਨ੍ਹਾਂ ਦੇ ਆਪਣੇ ਮਨ ਦੇ ਵਿੱਚ ਕੁਝ ਉਹ ਵਲਵਲੇ ਨੇ ਪ੍ਰੋਟੈਸਟਰਸ ਦੇ, ਜਿਹੜੇ ਉਹਨਾਂ ਦੇ ਕੁਝ ਖਦਸ਼ੇ ਨੇ ਵੀ ਇਨਸਾਫ਼ ਚਾਹੀਦਾ, ਇਨਸਾਫ਼ ਦੀ ਮੰਗ ਬੜੀ ਜ਼ਰੂਰੀ ਆ, ਇਨਸਾਫ਼ ਨੂੰ ਦਰਕਿਨਾਰ ਨਹੀਂ ਕੀਤਾ ਜਾ ਸਕਦਾ। ਅਤੇ ਜਿਹੜਾ ਹੁਣ ਇਹ ਮਾਮਲਾ ਹੈ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਮਾਮਲੇ ਦਾ ਜਾਂ ਬਾਕੀ ਦੀਆਂ ਜਿਹੜੀਆਂ ਵਾਰਦਾਤਾਂ ਕੈਨੇਡਾ 'ਚ ਪਿਛਲੇ ਸਮੇਂ ਦੇ ਵਿੱਚ ਹੋਈਆਂ, ਜਿਹਦਾ ਆਰ ਸੀ ਐਮ ਪੀ ਦੇ ਮੁਖੀ ਨੇ ਅਤੇ ਅਸਿਸਟੈਂਟ ਕਮਿਸ਼ਨਰ ਨੇ ਪ੍ਰੈਸ ਕਾਨਫਰੰਸ ਕਰਕੇ ਜੋ ਸਾਰੀ ਗੱਲਾਂ ਆਖੀਆਂ ਸੀ, ਉਹ ਪਰਤਾਂ ਹੌਲੀ ਹੌਲੀ ਖੁੱਲ੍ਹਣਗੀਆਂ ਆਉਂਦੇ ਦਿਨਾਂ ਅਤੇ ਹਫ਼ਤਿਆਂ ਦੇ ਵਿੱਚ। ਹੁਣ ਜਦੋਂ ਸਾਰੀ ਕਾਰਵਾਈ ਅਦਾਲਤੀ ਪ੍ਰੋਸੈਸ ਦੇ ਵਿੱਚੋਂ ਨਿਕਲਦੀ ਆ, ਸੋ ਉਦੋਂ ਵੇਖਦੇ ਹਾਂ ਕਿ ਉਹਦੇ ਵਿੱਚੋਂ ਕੀ ਕੁਝ ਦੇਖਣ ਅਤੇ ਸੁਣਨ ਨੂੰ ਮਿਲਦਾ ਹੈ। ਪਰ ਉਦੋਂ ਤੱਕ ਇੱਕ ਵਾਰ ਫਿਰ ਸਾਰਿਆਂ ਨੂੰ ਬੇਨਤੀ ਇਹ ਆ ਕਿ ਠਰਮਾ ਰੱਖੀਏ। ਸੋਸ਼ਲ ਮੀਡੀਆ 'ਤੇ ਬਹੁਤ ਕੁਛ ਆਊਗਾ, ਬਹੁਤ ਕੁਛ ਆਊਗਾ ਸੋਸ਼ਲ ਮੀਡੀਆ 'ਤੇ, ਤੁਹਾਡੇ ਵਟਸਐਪ 'ਤੇ ਸ਼ਾਇਦ ਤੁਹਾਨੂੰ ਕੁਝ ਨਾ ਕੁਝ ਵੱਖੋ ਵੱਖਰੇ ਕਿਸਮ ਦੀ ਸਮੱਗਰੀ ਭੇਜੀ ਜਾਵੇ, ਅਤੇ ਜਿਹੜਾ ਇਹ ਬਹੁਤ ਕੁਝ ਹੈ ਇਹ ਸਿਰਫ ਕਿਸੇ ਇੱਕ ਧਿਰ ਵੱਲੋਂ ਨਹੀਂ ਫਲੋਟ ਕੀਤਾ ਜਾਣਾ, ਇਹ ਦੋਹਾਂ ਧਿਰਾਂ ਵੱਲੋਂ ਫਲੋਟ ਕੀਤਾ ਜਾਣਾ, ਅਤੇ ਉਹ ਤੋਂ ਬਚ ਕੇ ਰਹੋ ਬਸ। ਉਹਨੂੰ ਆਪਣੇ ਜਜ਼ਬਾਤ ਦੇ ਉੱਪਰ, ਆਪਣੀ ਸੋਚਣੀ ਦੇ ਉੱਪਰ, ਆਪਣੇ ਵਿਊ ਪੁਆਇੰਟ ਦੇ ਉੱਪਰ ਹਾਵੀ ਨਾ ਹੋਣ ਦਿਓ, ਕਿਉਂਕਿ ਮੈਜੋਰਿਟੀ ਲੋਕਾਂ ਦੀ ਕੀ ਸੋਚਣੀ ਆ ਤੁਸੀਂ ਸੁਣ ਚੁੱਕੇ ਹੋ ਓਪਨ ਲਾਈਨ ਸੈਗਮੈਂਟ ਦੇ ਵਿੱਚ।